ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੋਥੀ ਪਰਮੇਸ਼ਰ ਥਾਨ ਇਹ ਗ੍ਰੰਥ ਰਾਮਸਰ ਸਰੋਵਰ ਦੇ ਕਿਨਾਰੇ ਬੈਠ ਕਰਕੇ ਸਤਿਗੁਰਾਂ ਨੇ ਲਿਖਵਾਇਆ ਔਰ ਉਸ ਤੋਂ ਬਾਅਦ ਇਸ ਪਾਵਨ ਸਰੂਪ ਦੀ ਜਿਲਦਬੰਦੀ ਦੇ ਲਈ ਭਾਈ ਬੰਨੋ ਜੀ ਦੀ ਸੇਵਾ ਲਗਾਈ ਗਈ। ਭਾਈ ਬੰਨੋ ਜੀ ਪਾਵਨ ਸਰੂਪ ਨੂੰ ਲਾਹੌਰ ਵਿਖੇ ਲੈ ਕਰਕੇ ਗਏ। ਆਉਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਇਸ ਨੇ ਦੂਸਰਾ ਉਤਾਰਾ ਕਰ ਲਿਆ, ਜਿਸ ਨੂੰ ਸਿੱਖ ਪੰਥ ਦੇ ਅੰਦਰ ਖਾਰੀ ਬੀੜ ਕਿਹਾ ਜਾਂਦਾ, ਬੰਨੋ ਵਾਲੀ ਬੀੜ ਨੂੰ ਖਾਰੀ ਬੀੜ ਕਿਹਾ ਜਾ ਰਿਹਾ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਬਦ ਗੁਰੂ ਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਵਡਿਆਈ ਕੀਤੀ ਹੈ, ਬੜੀ ਸੋਭਾ ਕੀਤੀ ਤੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਸਤਿਗੁਰੂ ਮੇਰੇ ਵਿੱਚ ਸਮਰੱਥਾ ਨਹੀਂ ਸੀ, ਏਡਾ ਮਹਾਨ ਕਾਰਜ ਤੂੰ ਆਪ ਹੀ ਰਹਿਮਤ ਕਰਕੇ ਇਹ ਕਰਵਾਇਆ ਹੈ, ਤੇਰਾ ਕੀਤਾ ਜਾਤੋ ਨਾ ਹੀ ਮੈਨੂੰ ਯੋਗ ਕੀਤੋ ਹੀ। ਸਤਿਗੁਰੂ ਤੂੰ ਮੈਨੂੰ ਯੋਗ ਬਣਾ ਦਿੱਤਾ, ਇਹ ਮਹਾਨ ਕਾਰਜ ਆਪ ਜੀ ਨੇ ਸੀਸ ਤੇ ਰਹਿਮਤ ਭਰਿਆ ਹੱਥ ਰੱਖ ਕੇ ਇਹ ਸੰਪੰਨ ਕਰਵਾਇਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਕਿਹਾ, ਭਾਈ ਇਹ ਪੰਜ ਭੂਤਕ ਸਰੀਰ ਹਰ ਥਾਂ ਦੇ ਉੱਪਰ ਮੌਜੂਦ ਨਹੀਂ ਰਹਿ ਸਕਦਾ, ਪਰ ਇਹ ਸ਼ਬਦ ਗੁਰੂ ਤਾਂ ਹਰ ਥਾਂ ਦੇ ਉੱਪਰ ਮੌਜੂਦ ਹੋਏਗਾ। ਇਹ ਪੰਜ ਭੂਤਕ ਸਰੀਰ ਦੇ ਨਾਲੋਂ ਵੀ ਦੀਰਘ ਆਕਾਰ ਦਾ ਹੈ, ਬਹੁਤ ਵੱਡਾ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਸ ਦੀ ਛਤਰਛਾਏ ਹੇਠ ਆਪਾਂ ਇੱਥੇ ਵਿਰਾਜਮਾਨ ਹੋਏ ਹਨ, ਇਹਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰਛਾਇਆ ਦੇ ਹੇਠ ਵੱਖ ਵੱਖ ਥਾਵਾਂ ਦੇ ਉੱਪਰ ਅਣਗਿਣਤ ਗੁਰਸਿੱਖ ਬੈਠੇ ਨੇ, ਇੱਕੋ ਸਮੇਂ ਤੇ ਹਰ ਥਾਂ ਦੇ ਉੱਪਰ ਸਤਿਗੁਰੂ ਜੀ ਦੇ ਦੀਦਾਰ ਕਰ ਰਹੇ ਨੇ। ਤੇ ਸਾਹਿਬ ਜੀ ਕਹਿਣ ਲੱਗੇ, ਇਹ ਗ੍ਰੰਥ ਗੁਰੂ ਕਾ ਹਿਰਦਾ ਹੈ ਤੇ ਬਹੁਤ ਵਿਸ਼ਾਲ ਹੈ ਤੇ ਹਰ ਥਾਂ ਦੇ ਉੱਪਰ ਮੌਜੂਦ ਹੋਏਗਾ। ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਗ੍ਰੰਥ ਸਾਹਿਬ ਜੀ ਦੀ ਮਹਿਮਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ। ਆਪ ਜੀ ਨੇ ਪਿਛਲੇ ਦਿਨਾਂ ਦੇ ਅੰਦਰ ਇਹ ਮਹਾਨ ਮਹਿਮਾ ਸਰਵਣ ਕੀਤੀ ਹੈ, ਆਓ ਅੱਗੇ ਸਰਵਣ ਕਰਦੇ ਹਾਂ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਰ ਕੀ ਵਡਿਆਈ ਕਰਦੇ ਨੇ, ਕਿਵੇਂ ਇਹ ਸ਼ਬਦ ਗੁਰੂ ਨੂੰ ਪੋਥੀ ਪਰਮੇਸ਼ਰ ਥਾਨ ਗ੍ਰੰਥ ਨੂੰ ਰਾਮਸਰ ਸਰੋਵਰ ਤੋਂ ਲੈ ਕਰਕੇ ਹਰਿਮੰਦਰ ਸਾਹਿਬ ਵਿਖੇ ਪਹੁੰਚਦੇ ਨੇ ਤੇ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਨੇ, ਉਹ ਸਾਰਾ ਇਤਿਹਾਸ ਅੱਜ ਆਪਾਂ ਸਤਿਗੁਰਾਂ ਦੀ ਨਜ਼ਰ ਦੇ ਨਾਲ ਰਲ ਮਿਲ ਕਰਕੇ ਪੜ੍ਹਨਾ ਤੇ ਵਿਚਾਰਨਾ ਹੈ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਨ, ਆਪ ਸੀਸ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਆਪ ਸਤਿਗੁਰੂ ਜੀ ਵਿੱਚ ਵਰਤ ਕੇ ਉਜਲ ਵਿਚਾਰਾਂ ਦੀ ਦਾਤ ਬਖਸ਼ਿਸ਼ ਕਰਕੇ ਆਪਣਾ ਹਰ ਜਸ ਆਪ ਗਾਇਨ ਕਰਵਾ ਲੈਣ। ਆਓ ਪਿਆਰ ਸਤਿਕਾਰ ਦੇ ਨਾਲ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਧਿਆਨ ਗੁਰੂ ਗਰੀਬ ਨਿਵਾਸ ਸਾਹਿਬ ਜੀ ਦੇ ਚਰਨਾਂ ਵਿੱਚ ਜੋੜਦੇ ਹੋਏ ਮਨ ਦੀ ਅਤੇ ਜਿਹਵਾ ਦੀ ਪਵਿੱਤਰਤਾ ਦੇ ਲਈ ਪਿਆਰ ਦੇ ਵਿੱਚ ਭਿੱਜ ਕਰਕੇ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ੋ ਆਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਵੇਦ ਪੁਰਾਨ ਮਹਾਨ ਮਹਾਤਮ, ਜਾਏ ਬਖਾਨ ਕਰੀ ਸਮੁਦਾਈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣਗੇ, ਇਹ ਗ੍ਰੰਥ ਸਰਵੋਤਮ ਗ੍ਰੰਥ ਹੈ, ਸਭ ਤੋਂ ਸ੍ਰੇਸ਼ਟ ਗ੍ਰੰਥ ਹੈ। ਇਸ ਗ੍ਰੰਥ ਦੀ ਤਾਂ ਵੇਦ ਪੁਰਾਨ ਵੀ ਵਡਿਆਈ ਕਰ ਰਹੇ ਨੇ, ਮਹਿਮਾ ਕਰ ਰਹੇ ਨੇ, ਤੇ ਗ੍ਰੰਥ ਨੂੰ ਉਹ ਵੀ ਨੇਤ ਨੇਤ ਕਹਿ ਰਹੇ ਨੇ, ਨਮਸਕਾਰਾਂ ਪੈ ਕਰ ਰਹੇ ਨੇ। ਔਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਤਰ੍ਹਾਂ ਗੁਰਸਿੱਖਾਂ ਨੂੰ ਸੁਮਤ ਦਿੰਦੇ ਹਨ।
ਅੰਤ ਨਾ ਪਾਵਤ ਸ਼ੀਸ਼ ਨਾ ਸ਼ਾਰਦ, ਨੀਤ ਈ ਨੀਤ ਅਸ਼ੀਸ਼ ਬਤਾਏ।
ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਦਾ ਰੂਪ ਨੇ, ਸ਼ਬਦ ਗੁਰੂ ਪਰਮੇਸ਼ਰ ਦਾ ਰੂਪ ਹੈ। ਇਹ ਧੁਰੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੋਂ ਆਈ ਹੋਈ ਬਾਣੀ ਇਕੱਤਰ ਕੀਤੀ ਗਈ ਹੈ, ਔਰ ਜਿਹੜੀ ਨਿਰੰਕਾਰ ਦੇ ਵਿੱਚ ਭੇਦ ਹੋ ਕਰਕੇ ਨਿਰੰਕਾਰ ਦੇ ਦਰ ਤੋਂ ਬਾਣੀ ਆਈ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਹੈ। ਇਹ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਹੋਂ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਉ, ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਇਹ ਧੁਰੋਂ ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਆਈ ਹੋਈ ਬਾਣੀ ਹੈ, ਔਰ ਇਸ ਬਾਣੀ ਦੀ ਉਪਮਾ ਸਾਰੇ ਦੇਵੀ ਦੇਵਤਾ ਕਰ ਰਹੇ ਨੇ। ਸ਼ੇਖ ਨਾਗ ਜੋ ਹਰ ਰੋਜ਼ ਨਿਤ ਨਵੇਂ ਤੋਂ ਨਵਾਂ ਨਾਮ ਜਪਦਾ, ਉਹ ਵੀ ਇਸ ਗ੍ਰੰਥ ਦੀ ਵਡਿਆਈ ਕਰ ਰਿਹਾ ਹੈ, ਉਹ ਵੀ ਇਹਦਾ ਅੰਤ ਨਹੀਂ ਪਾ ਸਕੇ, ਉਹ ਵੀ ਇਸ ਗ੍ਰੰਥ ਨੂੰ ਨੇਤ ਨੇਤ ਕਹਿ ਰਹੇ ਹਨ।
ਜੋ ਸਰਬੋਤਮ ਜੋ ਸਰਬ ਆਸ਼ਰੀਐ, ਤਾਹੀ ਕੇ ਨਾਮ ਇਸੀ ਮੈਂ ਗਾਏ।
ਜਿਹੜੇ ਸਰਬੋਤਮ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋਈਆਂ ਰੂਹਾਂ ਨੇ, ਨਿਰੰਕਾਰ ਦੇ ਵਿੱਚ ਅਭੇਦ ਹੋਏ ਵਿਅਕਤੀ ਨੇ, ਉਹਦਾ ਰੂਪ ਹੋ ਗਏ ਨੇ, ਤੇ ਉਹਨਾਂ ਗੁਰਮੁਖਾਂ ਦੀ ਉਹਨਾਂ ਭਗਤਾਂ ਦੀ ਵਡਿਆਈ ਵੀ ਇਸ ਗ੍ਰੰਥ ਦੇ ਵਿੱਚ ਕੀਤੀ ਗਈ ਹੈ। ਜਿਹੜੇ ਨਿਰੰਕਾਰ ਦੇ ਵਿੱਚ ਸਮਾ ਗਏ ਨੇ ਉਹਨਾਂ ਦੀ ਉਪਮਾ ਕੀਤੀ ਗਈ, ਜਿਹੜੇ ਸੱਚ ਧਰਮ ਦੇ ਉੱਪਰ ਚੱਲੇ ਨੇ, ਸੱਚ ਦੇ ਮਾਰਗ ਦੇ ਉੱਪਰ ਚੱਲੇ ਨੇ, ਜਿਹੜੇ ਸਰਵੋਤਮ ਨੇ ਸ੍ਰੇਸ਼ਟ ਨੇ, ਤੇ ਜਿਹੜੇ ਏਕ ਬਿਨਾ ਮਨ ਨਾਇਕ ਨਾਨ ਨੇ, ਇੱਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਆਪਣੀ ਅੱਖ ਥੱਲੇ ਲਿਆਉਣ ਵਾਲੇ ਨਹੀਂ, ਕਿਸੇ ਹੋਰ ਦੀ ਈਨ ਮੰਨਣ ਵਾਲੇ ਨਹੀਂ, ਔਰ ਉਹ ਜੋ ਸਰਬੋਤਮ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਭੈ ਵਿੱਚ ਰਹਿਣ ਵਾਲੇ ਨੇ, ਉਹਨਾਂ ਦੀ ਵਡਿਆਈ ਵੀ ਇਸ ਗ੍ਰੰਥ ਦੇ ਅੰਦਰ ਕੀਤੀ ਗਈ ਹੈ।
ਨਾਮ ਸੁਨਾਮੀ ਕੋ ਭੇਦ ਨਹੀਂ, ਇਹ ਮੂਰਤ ਸ਼੍ਰੀ ਕਰਤਾਰ ਸੁਹਾਏ।
ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਨਾਮ ਅਤੇ ਨਾਮੀ ਦੇ ਵਿੱਚ ਕੋਈ ਭੇਦ ਨਹੀਂ ਹੈ, ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਉਹ ਨਾਮੀ ਪ੍ਰਭੂ ਦਾ ਹੀ ਰੂਪ ਹੋ ਜਾਂਦੇ ਨੇ, ਉਹ ਨਿਰੰਕਾਰ ਦਾ ਹੀ ਸਵਰੂਪ ਹੋ ਜਾਂਦੇ ਨੇ, ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਸਮਾਹੇ। ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ, ਉਹ ਨਾਮੀ ਪ੍ਰਭੂ ਦੇ ਵਿੱਚ ਨਾਮ ਸਿਮਰਨ ਦੀ ਵਰਕਤ ਦੇ ਨਾਲ ਸਮਾ ਜਾਂਦੇ ਨੇ। ਨਾਮੀ ਤੇ ਨਾਮ ਦੇ ਵਿੱਚ ਕੋਈ ਫਰਕ ਨਹੀਂ ਹੈ, ਕੋਈ ਭਿੰਨ ਭੇਦ ਨਹੀਂ ਹੈ, ਇਹ ਕਹਿਣ ਸੁਣਨ ਨੂੰ ਤਾਂ ਵੱਖੋ ਵੱਖਰੇ ਨੇ ਪਰ ਉਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਹੈ। ਕਣਕ ਕਟਕ ਜੈਸੇ ਤਰੰਗ ਕਣਕ ਕਟਕ ਜੈਸੇ, ਸਤਿਗੁਰੂ ਜੀ ਕਹਿਣ ਲੱਗੇ, ਤਰੰਗ ਜਲ ਦੇ ਉੱਪਰ ਪੈਦਾ ਹੁੰਦੀਆਂ ਨੇ, ਪਾਣੀ ਤੇ ਤਰੰਗਾਂ ਦੇਖਣ ਨੂੰ ਵੱਖੋ ਵੱਖਰੀਆਂ ਨਜ਼ਰ ਆਉਂਦੀਆਂ ਨੇ ਪਰ ਹੈ ਉਹ ਇੱਕ ਹੀ। ਜਿਵੇਂ ਸੋਨਾ ਤੇ ਸੋਨੇ ਦੀ ਡਲੀ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ, ਇਸੇ ਤਰ੍ਹਾਂ ਹਰੀ ਤੇ ਹਰੀ ਦੇ ਜਨ ਦੇ ਵਿੱਚ, ਪ੍ਰਭੂ ਤੇ ਪ੍ਰਭੂ ਦੇ ਭਗਤ ਦੇ ਵਿੱਚ ਕੋਈ ਭਿੰਨ ਭੇਦ ਨਹੀਂ, ਗੁਰੂ ਤੇ ਸਿੱਖ ਦੇ ਵਿੱਚ ਵੀ ਕੋਈ ਅੰਤਰ ਨਹੀਂ ਹੈ। ਤੇ ਸਤਿਗੁਰੂ ਜੀ ਕਹਿਣ ਲੱਗੇ, ਨਾਮੀ ਤੇ ਨਾਮ ਜਪਣ ਵਾਲਿਆਂ ਦੇ ਵਿੱਚ ਵੀ ਕੋਈ ਭਿੰਨ ਭੇਦ ਨਹੀਂ, ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਉਹ ਰੂਪ ਸੁਭਾਏਮਾਨ ਹੁੰਦਾ ਹੈ।
ਜੀਤਕ ਗ੍ਰੰਥ ਅਦਾਇ ਬਰਾਖੇ, ਤੀਤ ਕਈ ਫਲ ਪਾਵੇ ਗੋ।
ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੀ ਕਿਰਪਾ ਕਰ ਰਹੇ ਨੇ, ਕਹਿਣ ਲੱਗੇ, ਗੁਰਸਿੱਖੋ ਆ ਗ੍ਰੰਥ ਦਾ ਜਿੰਨਾ ਤੁਸੀਂ ਅਦਬ ਕਰੋਗੇ, ਜਿੰਨਾ ਸਤਿਕਾਰ ਕਰੋਗੇ, ਓਨਾ ਹੀ ਫਲ ਤੁਹਾਨੂੰ ਪ੍ਰਾਪਤ ਹੋਏਗਾ, ਓਨੀਆਂ ਰਹਿਮਤਾਂ ਹੋਣਗੀਆਂ। ਜਿੰਨੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਡਿਆਈ ਕਰੀਏ, ਸਤਿਗੁਰੂ ਦਾ ਅਦਬ ਕਰੀਏ, ਸਤਿਕਾਰ ਕਰੀਏ, ਤੇ ਓਨੀਆਂ ਸਤਿਗੁਰੂ ਜੀ ਕਹਿਣ ਲੱਗੀ ਰਹਿਮਤਾਂ ਹੋਣਗੀਆਂ, ਬਖਸ਼ਿਸ਼ਾਂ ਹੋਣਗੀਆਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਸਾਨੂੰ ਚਾਹੀਦਾ ਹੈ। ਤੇ ਗਰੀਬ ਨਿਵਾਸ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਜਿੱਥੇ ਇਸ ਗ੍ਰੰਥ ਦਾ ਪ੍ਰਕਾਸ਼ ਕਰਨਾ ਨਾ, ਉਹ ਜਗ੍ਹਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾਂ ਤਿਆਰ ਕਰ ਦਿੱਤੀ ਹੈ ਕਿ ਇੱਥੇ ਗ੍ਰੰਥ ਦਾ ਪ੍ਰਕਾਸ਼ ਹੋਣਾ ਹੈ। ਇਹ ਸ਼ਬਦ ਦੇ ਅਨੁਕੂਲ ਜਗ੍ਹਾ ਹੋਣੀ ਚਾਹੀਦੀ ਹੈ ਤੇ ਸਾਡੇ ਲਈ ਸਤਿਗੁਰਾਂ ਨੇ ਪ੍ਰੇਰਨਾ ਕੀਤੀ ਹੈ ਕਿ ਗੁਰਸਿੱਖੋ, ਜਿੱਥੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਨਾ ਨਾ, ਉਹ ਜਗ੍ਹਾ ਸਾਫ ਸੁਥਰੀ ਹੋਣੀ ਚਾਹੀਦੀ ਹੈ, ਸ਼ਬਦ ਗੁਰੂ ਦੇ ਅਨੁਕੂਲ ਹੋਣੀ ਚਾਹੀਦੀ ਹੈ, ਉੱਥੇ ਕੋਈ ਮਨਮਤ ਨਹੀਂ ਹੋਣੀ ਚਾਹੀਦੀ। ਇਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਪੂਰਨੇ ਪਾਏ। ਆਪ ਸਤਿਗੁਰਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕੀਤਾ ਤੇ ਸਾਨੂੰ ਸਤਿਕਾਰ ਕਰਨ ਦੀ ਜਾਚ ਸਿਖਾਈ ਹੈ। ਤੇ ਸਾਹਿਬ ਜੀ ਕਹਿਣ ਲੱਗੇ ਇਹ ਨਿਰੰਕਾਰ ਦੀ ਬਾਣੀ ਹੈ, ਇਹ ਧੁਰੋ ਖਸਮ ਕੀ ਬਾਣੀ ਹੈ, ਇਸ ਖਸਮ ਕੀ ਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਜਿੰਨਾ ਤੁਸੀਂ ਇਸ ਗ੍ਰੰਥ ਦਾ ਅਦਬ ਕਰੋਗੇ, ਸਤਿਕਾਰ ਕਰੋਗੇ, ਤੇਤਕ ਹੀ ਫਲ ਪਾਵੇ ਗੋ, ਓਨਾ ਹੀ ਫਲ ਤੁਹਾਨੂੰ ਪ੍ਰਾਪਤ ਹੋਏਗਾ। ਜਿੰਨਾ ਵੱਧ ਸਤਿਕਾਰ ਕਰਨਗੇ ਓਨਾ ਵੱਧ ਉਹਨਾਂ ਨੂੰ ਫਲ ਪ੍ਰਾਪਤ ਹੋਏਗਾ, ਤੇ ਜਿੰਨਾ ਘੱਟ ਸਤਿਕਾਰ ਕਰਨਗੇ ਉਹਨਾਂ ਨੂੰ ਘੱਟ ਫਲ ਮਿਲੇਗਾ। ਤੇ ਸਾਹਿਬ ਜੀ ਕਹਿਣ ਲੱਗੇ ਵੱਧ ਤੋਂ ਵੱਧ ਸ਼ਬਦ ਗੁਰੂ ਦਾ ਸਤਿਕਾਰ ਕਰਨਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਖਰ ਅੱਖਰ ਦੇ ਉੱਪਰ ਭਰੋਸਾ ਰੱਖਣਾ, ਸ਼ਰਧਾ ਰੱਖਣੀ ਹੈ, ਭਾਵਨਾ ਰੱਖਣੀ ਹੈ ਤੇ ਅਦਬ ਬਣਾ ਕਰਕੇ ਰੱਖਣਾ ਹੈ।
ਧੂਪ ਤੁਖਾਏ ਕਸਾਏ ਕੈ ਚੰਦਨ ਕੇਸਰ ਕੋ ਅਰਚਾਵੇ ਗੋ।
ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਗੁਰਸਿੱਖੋ, ਜਿੱਥੇ ਸ਼ਬਦ ਗੁਰੂ ਦਾ ਪ੍ਰਕਾਸ਼ ਕਰਨਾ ਨਾ, ਉਹ ਜਗ੍ਹਾ ਬੜੀ ਹੀ ਸੁਗੰਧਿਤ ਕਰ ਦੇਣੀ ਚਾਹੀਦੀ ਹੈ, ਉੱਥੇ ਸੁਗੰਧੀ ਆਉਣੀ ਚਾਹੀਦੀ ਹੈ। ਤੇ ਸਾਹਿਬ ਜੀ ਕਹਿਣ ਲੱਗੇ ਉੱਥੇ ਕੇਸਰ ਦਾ ਛਿੜਕਾਓ ਕਰੋ, ਉੱਥੇ ਧੂਪ ਦਿਖਾਓ। ਤੇ ਇਸ ਤਰ੍ਹਾਂ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਹਨਾਂ ਸੁਗੰਧੀ ਵਾਲੇ ਪਦਾਰਥਾਂ ਦੀ ਵੀ ਜ਼ਿਕਰ ਕਰ ਰਹੇ ਨੇ ਕਿ ਗੁਰਸਿੱਖੋ, ਉੱਥੇ ਧੂਪ ਵੀ ਦਿਖਾਉਣੀ ਚਾਹੀਦੀ ਹੈ, ਉੱਥੇ ਕੇਸਰ ਆਦਿਕ ਦਾ ਛਿੜਕਾ ਕਰਨਾ ਚਾਹੀਦਾ ਹੈ। ਅੱਜ ਕੱਲ ਤਾਂ ਸਾਡੇ ਕੋਲ ਸੈਂਟ ਆ ਗਏ ਨੇ, ਪਰਫਿਊਮ ਆ ਗਏ ਨੇ ਕਿ ਜਿੱਥੇ ਸ਼ਬਦ ਗੁਰੂ ਦਾ ਸਤਿਕਾਰ ਕਰਨਾ, ਉੱਥੇ ਤੁਸੀਂ ਇਹ ਸੁਗੰਧਿਤ ਜਿਹੜੇ ਪਦਾਰਥ ਨੇ ਉਹਨਾਂ ਦਾ ਇਸਤੇਮਾਲ ਕਰਨਾ। ਜਿੱਥੇ ਸੁਗੰਧੀ ਹੋਏਗੀ ਨਾ, ਉੱਥੇ ਮੱਖੀਆਂ ਨਹੀਂ ਆਉਣਗੀਆਂ। ਜਿੱਥੇ ਦੁਰਗੰਧੀ ਹੋਏਗੀ ਤੇ ਉੱਥੇ ਮੱਖੀਆਂ ਦੌੜ ਕੇ ਆਉਂਦੀਆਂ ਨੇ। ਮਾਖੀ ਰਾਮ ਕੀ ਤੂੰ ਮਾਖੀ, ਜਹੈ ਦੁਰਗੰਧ ਤਹਾਂ ਤੂੰ ਵੈਸੇ। ਜਿੱਥੇ ਦੁਰਗੰਧ ਆ ਉੱਥੇ ਆ ਕਰਕੇ ਮੱਖੀਆਂ ਬਹਿੰਦੀਆਂ ਨੇ, ਜਿੱਥੇ ਸੁਗੰਧੀ ਹੁੰਦੀ ਹੈ ਨਾ ਉੱਥੇ ਮੱਖੀਆਂ ਨਹੀਂ ਬਹਿੰਦੀਆਂ, ਉਹ ਦੌੜ ਜਾਂਦੀਆਂ ਨੇ। ਤੇ ਇਸ ਲਈ ਸਤਿਗੁਰੂ ਜੀ ਕਹਿਣ ਲੱਗੇ ਇਸ ਥਾਂ ਦੇ ਉੱਪਰ ਕੋਈ ਮੱਖੀ ਨਾ ਆਵੇ, ਕੋਈ ਮੱਛਰ ਨਾ ਆਵੇ, ਤੇ ਸੁਗੰਧਿਤ ਕਰਨੀ ਚਾਹੀਦੀ ਹੈ, ਜਗ੍ਹਾ ਸਾਫ ਸੁਥਰੀ ਹੋਣੀ ਚਾਹੀਦੀ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਤਰ੍ਹਾਂ ਕਿਰਪਾ ਕਰ ਰਹੇ ਹਨ।
ਭਾਵ ਨਿਤਾਰ ਕੇ ਚਾਹ ਉਮਾਹਤ ਦਿਓਸ ਪ੍ਰਤੀ ਦਰਸਾਵੇ ਗੋ।
ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖੋ, ਭਾਵਨੀ ਧਾਰ ਕੇ ਹਿਰਦੇ ਦੇ ਅੰਦਰ ਭਾਵਨਾ ਰੱਖ ਕੇ, ਪਿਆਰ ਰੱਖ ਕਰਕੇ, ਹਿਰਦੇ ਅੰਦਰ ਅਦਬ ਤੇ ਸਤਿਕਾਰ ਰੱਖ ਕਰਕੇ ਤੇ ਉਮੰਗ ਸਹਿਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆ ਕਰਕੇ ਦਰਸ਼ਨ ਦੀਦਾਰੇ ਕਰਨੇ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇਵਲ ਇਹ ਕਾਗਜ਼ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਕਸ਼ਾਤ ਸਤਿਗੁਰਾਂ ਦਾ ਸਰੂਪ ਨੇ, ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੂਪ ਨੇ। ਆਪਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਨਾ, ਤੇ ਹਰ ਰੋਜ਼ ਹਰ ਵੇਲੇ ਹਰ ਗੁਰਸਿੱਖ ਇਹ ਗੱਲ ਕਹਿੰਦਾ, ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
ਵਾਹਿਗੁਰੂ।
ਆਪਾਂ ਉੱਥੇ ਜੋਤ ਸ਼ਬਦ ਵਰਤਦੇ ਹਾਂ, ਜੋਤਾਂ ਨਹੀਂ ਕਹਿੰਦੇ ਕਿ ਦਸਾਂ ਪਾਤਸ਼ਾਹੀਆਂ ਦੀਆਂ ਜੋਤਾਂ, ਜੋਤ ਇੱਕ ਵਚਨ ਹੈ। ਜਿਹੜੀ ਜੋਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਦਰ ਟਿਕੀ ਹੋਈ ਸੀ, ਉਹ ਜੋਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਹਿਣੇ ਦੇ ਅੰਦਰ ਟਿਕਾ ਦਿੱਤੀ ਹੈ। ਜੋਤ ਊਹਾਂ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਉਹੀ ਜੋਤ ਬਾਬਾ ਅਮਰਦਾਸ ਜੀ ਦੇ ਅੰਦਰ ਆ ਕਰਕੇ ਟਿਕੀ, ਉਹ ਗੁਰੂ ਅਮਰਦਾਸ ਪਾਤਸ਼ਾਹ ਬਣੇ। ਉਹੀ ਜੋਤ ਭਾਈ ਜੇਠੇ ਦੇ ਅੰਦਰ ਸਤਿਗੁਰਾਂ ਨੇ ਟਿਕਾ ਦਿੱਤੀ, ਗੁਰੂ ਰਾਮਦਾਸ ਪਾਤਸ਼ਾਹ ਬਣੇ ਨੇ। ਉਹੀ ਜੋਤ ਦਸ ਜਾਮਿਆਂ ਦੇ ਵਿੱਚ ਵਿਚਰਦੀ ਹੋਈ ਕਲਗੀਧਰ ਪਿਤਾ ਜੀ ਦੇ ਵਿੱਚ ਆਈ। ਉਹ ਜੋਤ ਸਤਿਗੁਰੂ ਗੁਰੂ ਕਲਗੀਧਰ ਪਿਤਾ ਜੀ ਨੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਟਿਕਾ ਦਿੱਤੀ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੇਵਲ ਇਹ ਆਕਾਰ ਨਾ ਸਮਝਣਾ ਕਿ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇਵਲ ਕਾਗਜ਼ ਨੇ ਤੇ ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਖਰ ਦੇ ਉੱਪਰ ਭਰੋਸਾ ਕਰਨਾ। ਇੱਕ ਓਂਕਾਰ ਤੋਂ ਲੈ ਕਰਕੇ 18, 10, 20 ਤੱਕ, ਔਰ ਜਦੋਂ ਅੱਖਰ ਦੇ ਉੱਪਰ ਵਿਸ਼ਵਾਸ ਆਇਆ, ਸ਼ਰਧਾ ਆਈ, ਤੇ ਅੱਖਰ ਦੇ ਵਿੱਚੋਂ ਗੁਰੂ ਨਾਨਕ ਦੇ ਦੀਦਾਰ ਹੋਣਗੇ। ਅੱਖਰ ਦੇ ਵਿੱਚੋਂ 10 ਗੁਰੂ ਸਾਹਿਬਾਨਾਂ ਦੇ ਦੀਦਾਰ ਹੋਣਗੇ, ਤੇ ਕਦੇ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੀਦਾਰ ਕਰਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਭਾਵਨਾ ਨਾਲ ਕਰਾਂਗੇ, ਤੇ 10 ਪਾਤਸ਼ਾਹੀਆਂ ਦੇ ਦੀਦਾਰ ਹੋਣਗੇ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਗੁਰਸਿੱਖੋ ਭਾਵਨਾ ਦੇ ਨਾਲ ਇਹ ਸ਼ਬਦ ਗੁਰੂ ਦੇ ਦਰਸ਼ਨ ਕਰਨੇ ਨੇ, ਪੋਥੀ ਪਰਮੇਸ਼ਰ ਥਾਨ ਦੇ ਇਸ ਗ੍ਰੰਥ ਦੇ ਦੀਦਾਰ ਕਰਨੇ ਹਨ।
ਪਾਠ ਕਰੀ ਕੀ ਸੁਨੇ ਮਨ ਇਕ ਵੈ ਹੀ ਉਪਦੇਸ਼ ਬਸਾਵੇ ਗੋ।
ਸਾਹਿਬ ਜੀ ਕਹਿਣ ਲੱਗੇ, ਇੱਕ ਮਨ ਹੋ ਕੇ ਇਸ ਗ੍ਰੰਥ ਦਾ ਪਾਠ ਕਰਨਾ, ਤੇ ਜਿਹੜੇ ਪਾਠ ਕਰਨ ਨਹੀਂ ਜਾਣਦੇ ਨਾ ਉਹ ਪਾਠ ਸੁਣਨ। ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਪਾਠ ਸਰਵਣ ਕਰਨ। ਪਰ ਅੱਜ ਕੱਲ ਤਾਂ ਅਸੀਂ ਅਖੰਡ ਪਾਠਾਂ ਦੇ ਉੱਪਰ ਜ਼ੋਰ ਦਿੱਤਾ ਹੋਇਆ, ਖਿਮਾ ਕਰਨਾ, ਮੈਂ ਮਾਫ਼ੀ ਚਾਹੁੰਦਾ ਆਪ ਜੀ ਤੋਂ, ਅਸੀਂ ਕੇਵਲ ਅਖੰਡ ਪਾਠਾਂ ਦੇ ਉੱਪਰ ਜ਼ੋਰ ਦਿੱਤਾ ਹੋਇਆ, ਲੜੀਆਂ ਚਲਾਉਣ ਤੇ ਜ਼ੋਰ ਦਿੱਤਾ ਹੋਇਆ, ਅਸੀਂ ਸੰਪਟ ਪਾਠ ਚਲਾਉਣ ਤੇ ਜ਼ੋਰ ਦਿੱਤਾ ਹੈ। ਔਰ ਖਾਲਸਾ ਜੀ ਕਦੇ ਪਿਆਰ ਦੇ ਨਾਲ ਸਹਿਜ ਪਾਠ ਕਰਕੇ ਵੇਖੋ, ਸਹਿਜ ਪਾਠ ਆਪ ਕਰੀਏ, ਤੇ ਜੇ ਕਰ ਨਹੀਂ ਆਪ ਨਹੀਂ ਕਰ ਸਕਦੇ ਤੇ ਸਰਵਣ ਕਰੀਏ, ਸੁਣੀਏ। ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਵੱਧ ਤੋਂ ਵੱਧ ਬਾਣੀ ਸੁਣੀਏ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਲਗੇ, ਇਸ ਗ੍ਰੰਥ ਦਾ ਪਾਠ ਕਰਨਾ, ਤੇ ਜਿਹੜੇ ਨਹੀਂ ਕਰਨਾ ਜਾਣਦੇ ਉਹ ਸੁਣਨ, ਤੇ ਸੁਣਾਂਗੇ ਤਾਂ ਹੀ ਜੇ ਅਸੀਂ ਸਹਿਜ ਪਾਠ ਰੱਖਿਆ ਹੋਏਗਾ। ਅਖੰਡ ਪਾਠ ਦੇ ਵਿੱਚ ਇੰਨੇ 48 ਘੰਟੇ ਚੌਂਕੜਾ ਮਾਰ ਕੇ ਅਸੀਂ ਸੁਣ ਵੀ ਨਹੀਂ ਨਾ ਸਕਦੇ। ਘੰਟਾ 2 ਘੰਟੇ ਸੁਣਾਂਗੇ ਤੇ ਬਾਕੀ ਸਾਰੀ ਬਾਣੀ ਇਸੇ ਤਰ੍ਹਾਂ ਹੀ ਚਲੀ ਜਾਣੀ ਹੈ, ਅਸੀਂ ਨਹੀਂ ਸੁਣ ਸਕਾਂਗੇ ਸਾਰੀ ਬਾਣੀ, ਸਾਰਾ ਪਾਠ ਨਹੀਂ ਸੁਣ ਸਕਾਂਗੇ। ਜੇ ਸਹਿਜ ਪਾਠ ਰੱਖਿਆ ਹੋਇਆ ਤੇ ਸਾਰੀ ਬਾਣੀ ਨੂੰ ਆਸਤੇ ਆਸਤੇ ਅਸੀਂ ਸੁਣ ਸਕਾਂਗੇ, ਆਸਤੇ ਆਸਤੇ ਸਾਰੀ ਬਾਣੀ ਦਾ ਪਾਠ ਇਕੱਲੇ ਕਰ ਸਕਾਂਗੇ। ਇਕੱਲਾ ਵਿਅਕਤੀ ਚੌਂਕੜੇ ਮਾਰ ਕਰਕੇ 48 ਘੰਟਿਆਂ ਦੇ ਵਿੱਚ, ਕੋਈ ਬਿਰਲੇ ਹੀ ਹਨ ਜਿਨ੍ਹਾਂ ਦੇ ਉੱਪਰ ਸਤਿਗੁਰੂ ਦੀ ਰਹਿਮਤ ਹੈ, 48 ਘੰਟਿਆਂ ਦੇ ਵਿੱਚ ਇਕੱਲਾ ਵਿਅਕਤੀ ਕੋਈ ਅਖੰਡ ਪਾਠ ਸਾਹਿਬ ਦਾ ਭੋਗ ਪਾਵੇ, ਉਹ ਕੋਈ ਬਿਰਲੇ ਨੇ। ਤੇ ਨਹੀਂ, ਹਰ ਇੱਕ ਦੇ ਵਿੱਚ ਸਮਰੱਥਾ ਨਹੀਂ ਹੈ ਕਿ ਉਹ ਇਕੱਲਾ ਵਿਅਕਤੀ ਚੌਂਕੜਾ ਮਾਰ ਕਰਕੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰ ਸਕੇ, ਨਹੀਂ ਕਰ ਸਕੇਗਾ। ਤੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਜੀਵਨ ਕਾਲ ਦੇ ਵਿੱਚ ਇੱਕ ਵਾਰ ਦਰਸ਼ਨ ਦੀਦਾਰੇ ਸਾਨੂੰ ਕਰਨੇ ਚਾਹੀਦੇ ਨੇ, ਤੇ ਬਾਣੀ ਨੂੰ ਸੁਣਨਾ ਚਾਹੀਦਾ, ਬਾਣੀ ਦਾ ਪਾਠ ਕਰਨਾ ਚਾਹੀਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਸਿੱਖਾਂ ਨੂੰ ਕਹਿਣ ਲੱਗੇ, ਗੁਰਸਿੱਖੋ ਇੱਕ ਮਨ ਹੋ ਕੇ ਬਾਣੀ ਪੜ੍ਹਨੀ ਹੈ ਤੇ ਇੱਕ ਮਨ ਹੋ ਕੇ ਬਾਣੀ ਸੁਣਨੀ ਹੈ। ਆਹ ਗੱਲ ਸਤਿਗੁਰੂ ਨੇ ਸਾਨੂੰ ਨੁਕਤੇ ਵਾਲੀ ਸਮਝਾਈ ਹੈ। ਤੇ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਤੇ ਸੁਣਾਂਗੇ ਇਕਾਗਰਤਾ ਦੇ ਨਾਲ, ਫਿਰ ਧਿਆਨ ਸਾਡਾ ਕਿਸੇ ਹੋਰ ਪਾਸੇ ਨਹੀਂ ਜਾਏਗਾ, ਧਿਆਨ ਗੁਰਬਾਣੀ ਵਿੱਚ ਟਿਕਿਆ ਰਹੇਗਾ। ਜਿਹੜੀਆਂ ਗੱਲਾਂ ਸਤਿਗੁਰੂ ਜੀ ਨੇ ਸਾਨੂੰ ਕਹੀਆਂ ਨੇ ਨਾ, 4 ਗੱਲਾਂ ਗਰੀਬ ਨਵਾਜ ਸਾਹਿਬ ਜੀ ਨੇ ਸਾਨੂੰ ਸਮਝਾਈਆਂ ਨੇ, ਜਿਨ੍ਹਾਂ ਵਿੱਚੋਂ 2 ਕੰਮ ਆਪਾਂ ਘਰ ਵਿੱਚ ਕਰਨੇ ਨੇ ਤੇ 2 ਕੰਮ ਗੁਰੂ ਘਰ ਵਿੱਚ ਆ ਕੇ ਕਰਨੇ ਆ। ਉਹ 2 ਕੰਮ ਜਿਹੜੇ ਅਸੀਂ ਘਰੇ ਕਰਨੇ ਹੁੰਦੇ ਆ, ਉਹ ਵੀ ਆ ਕੇ ਗੁਰੂ ਘਰ ਦੇ ਵਿੱਚ ਕਰਨ ਦਾ ਯਤਨ ਕਰਦੇ ਹਾਂ, ਇੱਥੇ ਆ ਕੇ ਅਸੀਂ ਨਿਬੇੜਨ ਦਾ ਕੰਮ ਕਰਦੇ ਹਾਂ ਕਿ ਚਲੋ ਗੁਰਦੁਆਰੇ ਜਾ ਕਰਕੇ ਸਾਰੇ ਕੰਮ ਕਰਾਂਗੇ। ਉਹ ਚਾਰ ਕੰਮ ਨੇ ਤੇ ਸਤਿਗੁਰੂ ਜੀ ਕਹਿਣ ਲੱਗੇ ਅੰਤਰ ਗੁਰ ਆਰਾਧਨਾ ਜਿਹਵਾ ਜਾਪ ਗੁਰਨਾਉ। ਆਹ ਦੋ ਕੰਮ ਸਤਿਗੁਰਾਂ ਨੇ ਸਾਨੂੰ ਘਰੇ ਕਿਹਾ ਕਿ ਸਵੇਰੇ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਅੰਤਰ ਗੁਰ ਆਰਾਧਨਾ ਤੇ ਵਾਹਿਗੁਰੂ ਦਾ ਸਿਮਰਨ ਕਰਨਾ, ਵਾਹਿਗੁਰੂ 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 ਕਰਨਾ। ਫਿਰ ਜਿਹਵਾ ਜਾਪ ਗੁਰਨਾਉ ਨਿਤਨੇਮ ਦਾ ਪਾਠ ਕਰਨਾ, ਬਾਣੀ ਪੜ੍ਹਨੀ ਹੈ। ਆ ਦੋ ਕੰਮ ਕਰਨੇ ਘਰ ਦੇ ਵਿੱਚ ਤੇ ਅਗਲੇ ਜਿਹੜੇ ਦੋ ਕੰਮ ਨੇ ਉਹ ਗੁਰੂ ਘਰ ਦੇ ਵਿੱਚ ਹੋਣੇ ਨੇ। ਉਹ ਦੋ ਕੰਮ ਨੇ ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ, ਗੁਰਨਾਉ। ਆ ਨੇਤਰਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਨੇ ਨੇ ਤੇ ਕੰਨਾਂ ਦੇ ਨਾਲ ਗੁਰੂ ਕੀ ਬਾਣੀ ਨੂੰ ਸੁਣਨਾ। ਇਹ ਦੋ ਕੰਮ ਘਰ ਦੇ ਵਿੱਚ ਕਰਨੇ ਆ। ਅਸੀਂ ਤਾਂ ਇਹ ਚਾਰੇ ਦੇ ਚਾਰੇ ਗੁਰੂ ਘਰ ਵਿੱਚ ਆ ਕੇ ਕਰਨ ਲੱਗੇ ਹੋਏ ਆ। ਇੱਥੇ ਸੰਗਤ ਵਿੱਚ ਬੈਠ ਕਰਕੇ ਹੀ ਤੇ ਖਿਮਾ ਕਰਨਾ, ਅਸੀਂ ਨਿਤਨੇਮ ਦੇ ਗੁਟਕੇ ਲੈ ਕਰਕੇ ਬੈਠ ਜਾਂਦੇ ਆ, ਸਾਡਾ ਮਨ ਇਕਾਗਰ ਨਹੀਂ ਹੁੰਦਾ, ਮਨ ਇਕਾਗਰ ਨਹੀਂ ਹੁੰਦਾ। ਉਧਰੋਂ ਤਾਂ ਬਾਣੀ ਅਸੀਂ ਪੜ੍ਹ ਰਹੇ ਹਾਂ, ਨਿਤਨੇਮ ਕਰ ਰਹੇ ਹੁੰਦੇ ਹਾਂ, ਸੁਖਮਨੀ ਸਾਹਿਬ ਦਾ ਪਾਠ ਵੀ ਕਰ ਰਹੇ ਹੁੰਦੇ ਹਾਂ, ਉਧਰੋਂ ਧਿਆਨ ਸਾਡਾ ਕਥਾ ਵਿੱਚ ਵੀ ਹੁੰਦਾ, ਕੀਰਤਨ ਵਿੱਚ ਵੀ ਹੁੰਦਾ, ਸਾਡਾ ਇੱਕ ਮਨ ਨਹੀਂ ਹੁੰਦਾ, ਦੁਚਿੱਤੇਪਣ ਦੇ ਵਿੱਚ ਹੁੰਦੇ ਆ। ਤੇ ਜੇ ਕਿਤੇ ਉਧਰੋਂ ਅਰਦਾਸ ਹੋਣ ਜਾ ਲੱਗ ਜਾਵੇ ਤੇ ਗੁਟਕਾ ਖੋਲਿਆ ਹੁੰਦਾ ਤੇ ਉਸੇ ਤਰ੍ਹਾਂ ਅਸੀਂ ਖੜੇ ਹੋ ਜਾਂਦੇ ਹਾਂ। ਤੇ ਇਹਦਾ ਮਤਲਬ ਵੀ ਸਿਰਫ ਅਸੀਂ ਇੱਕ ਫਾਰਮੈਲਿਟੀ ਪੂਰੀ ਕਰ ਰਹੇ ਹਾਂ ਤੇ ਲੋਕ ਵਿਖਾਵਾ ਕਰ ਰਹੇ ਹਾਂ ਕਿ ਮੈਂ ਬਹੁਤ ਬਾਣੀ ਪੜ੍ਹਦਾ, ਮੈਂ ਬੜਾ ਸਿਮਰਨ ਕਰਦਾ, ਸਿਰਫ ਇਹ ਵਿਖਾਵਾ ਕਰ ਰਹੇ ਹਾਂ ਨਾ, ਬਾਣੀ ਇੰਨੀ ਪੜ੍ਹਦੇ ਹਾਂ। ਇਹ ਜਿਹੜੇ ਕੰਮ ਕਰਨੇ ਆ ਤੇ ਇਹ ਘਰੇ ਕਰਨੇ ਆ, ਇਹ ਤੇ ਗੁਰੂ ਕੀ ਬਾਣੀ ਨੂੰ ਸੁਣਨਾ, ਇੱਥੇ ਕਥਾ ਸੁਣਨੀ ਆ, ਕੀਰਤਨ ਸੁਣਨਾ। ਸਾਡੀ ਸਿੱਖ ਰਹਿਤ ਮਰਯਾਦਾ ਦੇ ਅੰਦਰ ਇਹ ਗੱਲ ਬਕਾਇਦਾ ਅੰਕਿਤ ਕੀਤੀ ਹੈ ਕਿ ਇੱਕੋ ਸਮੇਂ ਤੇ ਇੱਕ ਗੱਲ ਹੋ ਸਕਦੀ ਹੈ, ਕਥਾ ਕੀਰਤਨ ਪਾਠ ਇੱਕੋ ਗੱਲ ਹੋਏਗੀ, ਕੀਰਤਨ ਹੋਏਗਾ, ਕਥਾ ਹੋਏਗੀ ਜਾਂ ਪਾਠ ਹੋਏਗਾ, ਦੋਨੋਂ ਗੱਲਾਂ ਇਕੱਠੀਆਂ ਨਹੀਂ ਹੋਣਗੀਆਂ। ਜਦੋਂ ਦੋਨੋਂ ਦੋ ਜਾਣੇ ਬੋਲਦੇ ਹੋਣ ਤੇ ਕਿਸੇ ਦੀ ਗੱਲ ਸਮਝ ਵਿੱਚ ਨਹੀਂ ਆਏਗੀ, ਕੋਈ ਪਕੜ ਵਿੱਚ ਨਹੀਂ ਆਏਗੀ। ਵਿਧਾਨ ਇਹੀ ਹੈ ਕਿ ਇੱਕ ਬੋਲੇ ਤੇ ਦੂਸਰਾ ਸੁਣੇ, ਫਿਰ ਹੀ ਗੱਲ ਪਕੜ ਵਿੱਚ ਆਉਂਦੀ ਹੈ, ਫਿਰ ਹੀ ਮਨ ਇਕਾਗਰ ਹੁੰਦਾ ਹੈ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਗੁਰਸਿੱਖੋ ਗੁਰੂ ਕੀ ਬਾਣੀ ਨੂੰ ਸੁਣਨਾ ਤੇ ਇੱਕ ਮਨ ਹੋ ਕਰਕੇ ਬਾਣੀ ਨੂੰ ਸੁਣਨਾ ਤੇ ਇੱਕ ਮਨ ਹੋ ਕੇ ਬਾਣੀ ਨੂੰ ਪੜ੍ਹਨਾ। ਤੇ ਅਸੀਂ ਬਾਣੀ ਪੜ੍ਹਦੇ ਹਾਂ, ਸਾਡਾ ਇੱਕ ਮਨ ਨਹੀਂ ਹੁੰਦਾ, ਬਾਣੀ ਸੁਣਦੇ ਹਾਂ ਤੇ ਸਾਡਾ ਇੱਕ ਮਨ ਨਹੀਂ ਹੁੰਦਾ। ਅਸੀਂ ਬਾਣੀ ਪੜ੍ਹੀਏ ਜਿਹੜੀ ਗੱਲ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਲਤਾਨਪੁਰ ਦੀ ਧਰਤੀ ਦੇ ਮਸਜਿਦ ਦੇ ਵਿੱਚ ਸਤਿਗੁਰਾਂ ਨੇ ਕਹੀ ਸੀ ਨਾ, ਨਵਾਬ ਨੂੰ ਸਮਝਾਈ ਸੀ, ਕਾਜੀ ਨੂੰ ਸਮਝਾਈ ਸੀ, ਉਹ ਗੱਲ ਕੇਵਲ ਨਵਾਬ ਤੇ ਕਾਜੀ ਵਾਸਤੇ ਨਹੀਂ ਸੀ, ਉਹ ਗੱਲਾਂ ਸਾਡੇ ਵਾਸਤੇ ਵੀ ਨੇ ਕਿ ਇੱਕ ਮਨ ਹੋ ਕੇ ਵਾਹਿਗੁਰੂ ਦਾ ਸਿਮਰਨ ਕਰਨਾ, ਨਿਰੰਕਾਰ ਦਾ ਚਿੰਤਨ ਕਰਨਾ, ਬਾਣੀ ਪੜ੍ਹਨੀ ਹੈ ਤੇ ਇਕਾਗਰਤਾ ਦੇ ਨਾਲ ਪੜ੍ਹਨੀ ਹੈ, ਸਿਮਰਨ ਕਰਨਾ ਤੇ ਇਕਾਗਰਤਾ ਦੇ ਨਾਲ ਕਰਨਾ, ਪਾਠ ਕਰਨਾ ਤੇ ਇਕਾਗਰਤਾ ਦੇ ਨਾਲ ਕਰਨਾ। ਇੱਕ ਮਨ ਦੇ ਨਾਲ ਜਦੋਂ ਪਾਠ ਕਰਾਂਗੇ, ਇੱਕ ਮਨ ਦੇ ਨਾਲ ਪਾਠ ਸਰਵਣ ਕਰਾਂਗੇ, ਫਿਰ ਜੀਵਨ ਸੁਹੇਲਾ ਹੋਏਗਾ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਗੁਰੂ ਦੇ ਉਪਦੇਸ਼ ਨੂੰ ਫਿਰ ਹਿਰਦੇ ਦੇ ਵਿੱਚ ਵਸਾਉਣਾ, ਇੱਕ ਮਨ ਹੋ ਕੇ ਜਦੋਂ ਅਸੀਂ ਸੁਣਾਂਗੇ ਨਾ, ਫਿਰ ਗੁਰੂ ਕਾ ਵਚਨ ਹਿਰਦੇ ਵਿੱਚ ਵਸੇਗਾ, ਪਤਾ ਲੱਗੇਗਾ ਗੁਰੂ ਨੇ ਸਾਨੂੰ ਕੀ ਕਿਹਾ। ਤੇ ਜਦੋਂ ਸਾਡਾ ਮਨ ਹੀ ਇੱਕ ਨਹੀਂ ਹੋਏਗਾ, ਸਾਡਾ ਮਨ ਤਾਂ ਹੋਰ ਪਾਸੇ ਦੌੜਿਆ ਫਿਰਦਾ, ਇੱਥੇ ਸਰੀਰ ਕਰਕੇ ਤਾਂ ਬੈਠੇ ਆ, ਫਿਰ ਕਈ ਵਾਰੀ ਇਹ ਵੀ ਨਹੀਂ ਪਤਾ ਹੁੰਦਾ ਰਾਗੀ ਸਿੰਘਾਂ ਨੇ ਕਿਹੜਾ ਸ਼ਬਦ ਗਾਇਨ ਕੀਤਾ ਸੀ, ਇਹ ਵੀ ਪਤਾ ਨਹੀਂ ਹੁੰਦਾ ਤੇ ਰਾਗੀ ਸਿੰਘ ਕਿਹੜੇ ਕਿਹੜੇ ਸ਼ਬਦਾਂ ਦਾ ਕੀਰਤਨ ਕਰਕੇ ਚਲੇ ਗਏ ਨੇ। ਸਰੀਰ ਕਰਕੇ ਤਾਂ ਜ਼ਰੂਰ ਬੈਠੇ ਆ, ਪਰ ਮਨ ਕਰਕੇ ਨਹੀਂ ਸੀ ਬੈਠੇ। ਇਹ ਵੀ ਨਹੀਂ ਪਤਾ ਹੁੰਦਾ ਕਿ ਗੁਰੂ ਦਾ ਉਪਦੇਸ਼ ਕੀ ਸੀ, ਕਿਹੜੀ ਸਿੱਖਿਆ ਸਤਿਗੁਰੂ ਨੇ ਸਾਨੂੰ ਦਿੱਤੀ ਹੈ। ਸਰੀਰ ਕਰਕੇ ਬੈਠੇ ਆ ਪਰ ਮਨ ਕਰਕੇ ਨਹੀਂ। ਮਨ ਕਰਕੇ ਤਾਂ ਬਹੁਤੇ ਅਸੀਂ ਆਪਣੇ ਕਾਰੋਬਾਰ ਚਲਾਈ ਜਾਂਦੇ ਹੁੰਦੇ ਹਾਂ, ਮੈਂ ਫਲਾਨੇ ਥਾਂ ਤੇ ਜਾਣਾ ਸੀ, ਦੁਕਾਨ ਖੋਲਣੀ ਸੀ, ਫਲਾਨੇ ਗਾਹਕ ਨੇ ਆਉਣਾ ਸੀ, ਮੈਂ ਫਲਾਨੇ ਗਾਹਕ ਨੂੰ ਅਟੈਂਡ ਕਰਨਾ ਸੀ, ਮੈਂ ਫਲਾਨੀ ਥਾਂ ਦੇ ਉੱਪਰ ਜਾਣਾ। ਅਸੀਂ ਇਸ ਤਰ੍ਹਾਂ ਕਾਰੋਬਾਰਾਂ ਦੇ ਵਿੱਚ ਹੀ ਲੱਗੇ ਹੋਏ ਹਾਂ। ਮਨ ਕਰਕੇ ਤਾਂ ਮਨ ਤਾਂ ਸਾਡਾ ਉੱਧਰ ਹੁੰਦਾ, ਤੇ ਸਰੀਰ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਆ, ਤੇ ਫਿਰ ਉਪਦੇਸ਼ ਮਨ ਵਿੱਚ ਕਿਵੇਂ ਆ ਕੇ ਟਿਕੇਗਾ,
ਗੁਰੂ ਦਾ ਉਪਦੇਸ਼ ਤਾਂ ਮਨ ਅੰਦਰ ਆ ਕੇ ਟਿਕੇਗਾ ਜਦੋਂ ਸਾਡੇ ਮਨ ਇਕਾਗਰ ਹੋਵੇਗਾ, ਜਦੋਂ ਮਨ ਸਾਡਾ ਇੱਕ ਹੋਏਗਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਗੁਰਸਿੱਖੋ ਇੱਕ ਮਨ ਦੇ ਨਾਲ ਗੁਰੂ ਕੀ ਬਾਣੀ ਦਾ ਪਾਠ ਕਰਨਾ, ਇੱਕ ਮਨ ਦੇ ਨਾਲ ਬਾਣੀ ਸੁਣਨੀ ਹੈ, ਤੇ ਫਿਰ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੈ।
ਦੇਖਤ ਈ ਕਰ ਜੋਰ ਦਊ, ਮਨ ਨਮਰ ਹੋਵੇ ਸੀਸ ਨਿਵਾਵੇ ਗੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਕਰਦੇ ਨੇ, ਕਹਿਣ ਲੱਗੇ, ਗੁਰਸਿੱਖੋ ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ ਨਾ ਕਿਤੇ ਰਸਤੇ ਦੇ ਵਿੱਚ ਵੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਾਰਾ ਕਿਤੇ ਜਾ ਰਿਹਾ ਹੋਵੇ, ਦਰਸ਼ਨ ਹੋ ਰਹੇ ਹੋਣ, ਤਾਂ ਉਸ ਸਮੇਂ ਕੀ ਕਰਨਾ, ਦੇਖਤ ਹੀ ਤੇ ਸਾਹਿਬ ਜੀ ਕਹਿਣ ਲੱਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਦੀਦਾਰ ਕਰਦਿਆਂ ਹੀ ਵੇਖਦਿਆਂ ਹੀ ਹੱਥ ਜੋੜ ਲੈਣੇ ਨੇ, ਦੋਨੋਂ ਹੱਥ ਜੋੜ ਲੈਣੇ ਨੇ, ਤੇ ਮਨ ਦੇ ਅੰਦਰ ਨਿਮਰਤਾ ਧਾਰਨ ਕਰਨੀ ਆ। ਮਨ ਨਿਮਰਤਾ ਦੇ ਵਿੱਚ ਸਤਿਗੁਰੂ ਜੀ ਨੂੰ ਸੀਸ ਝੁਕਾਉਣਾ, ਮਨ ਹੀ ਮਨ ਦੇ ਅੰਦਰ ਨਿਮਰਤਾ ਰੱਖ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਜਦਾ ਕਰਨਾ, ਸੀਸ ਝੁਕਾਉਣਾ। ਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਗੁਰੂ ਸਾਹਿਬ ਜੀ ਨੂੰ ਸਜਦਾ ਕਰ, ਨਮਸਕਾਰ ਕਰ।
ਔਰਨ ਕੋ ਉਪਦੇਸ਼ ਕਰੇ ਲਿਖ, ਆਪ ਇਸੇ ਕੋ ਲਿਖਾਵੇ ਗੋ।
ਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਗੁਰਸਿੱਖੋ ਆਪ ਵੀ ਇਸ ਬਾਣੀ ਦੇ ਅਨੁਸਾਰ ਚੱਲਣਾ, ਤੇ ਦੂਸਰਿਆਂ ਨੂੰ ਵੀ ਇਸ ਬਾਣੀ ਦਾ ਉਪਦੇਸ਼ ਦ੍ਰਿੜ ਕਰਾਉਣਾ, ਆਪ ਬਾਣੀ ਦਾ ਸਤਿਕਾਰ ਕਰਨਾ, ਤੇ ਦੂਸਰਿਆਂ ਨੂੰ ਅਦਬ ਸਤਿਕਾਰ ਕਰਨ ਦੀ ਜਾਚ ਸਿਖਾਉਣੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਕਿਵੇਂ ਕਰਨਾ, ਸਤਿਕਾਰ ਕਿਵੇਂ ਕਰਨਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਆਪ ਵੀ ਬਾਣੀ ਲਿਖ ਕਰਕੇ ਗੁਰਸਿੱਖਾਂ ਤੱਕ ਪਹੁੰਚਾਉਣੀ ਹੈ, ਤੇ ਦੂਸਰੇ ਗੁਰਸਿੱਖਾਂ ਨੂੰ ਜਿਹੜੇ ਲਿਖਣ ਜਾਣਦੇ ਨੇ ਉਹਨਾਂ ਨੂੰ ਪ੍ਰੇਰਨਾ ਕਰਨੀ ਹੈ ਕਿ ਇਸ ਬਾਣੀ ਨੂੰ ਲਿਖਣਾ, ਤੇ ਲਿਖ ਕਰਕੇ ਆਪਣੇ ਹੱਥ ਸਫਲ ਕਰਨੇ ਹਨ।
ਪ੍ਰੇਮ ਕਰੇ ਕਰ ਮੈਂ ਅਸਥਾਪੇ, ਪਾਠ ਸੁਨੇ ਹਰ ਖਾਵੇ ਗੋ।
ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਗੁਰਸਿੱਖੋ ਫਿਰ ਹਿਰਦੇ ਦੇ ਅੰਦਰ ਪ੍ਰੇਮ ਧਾਰਨ ਕਰਕੇ, ਹਿਰਦੇ ਦੇ ਅੰਦਰ ਪਿਆਰ ਰੱਖ ਕਰਕੇ, ਘਰ ਦੇ ਵਿੱਚ ਇਸ ਗੁਰਬਾਣੀ ਨੂੰ ਸਥਾਪਿਤ ਕਰਕੇ ਰੱਖਣਾ, ਘਰ ਦੇ ਵਿੱਚ ਗੁਰਬਾਣੀ ਦੀਆਂ ਪੋਥੀਆਂ ਸੈਂਚੀਆਂ ਅਦਬ ਸਤਿਕਾਰ ਦੇ ਨਾਲ ਰੱਖਣੀਆਂ ਨੇ। ਤੇ ਜਦੋਂ ਗੁਰਬਾਣੀ ਦੀਆਂ ਪੋਥੀਆਂ ਅਦਬ ਸਤਿਕਾਰ ਦੇ ਨਾਲ ਰੱਖਾਂਗੇ ਤਾਂ ਫਿਰ ਜੀਵਨ ਦੇ ਅੰਦਰ ਆਨੰਦ ਪੈਦਾ ਹੋਏਗਾ। ਤੇ ਸਾਹਿਬ ਜੀ ਕਹਿਣ ਲੱਗੇ, ਪਾਠ ਸੁਣਨਾ, ਤੇ ਸੁਣ ਕਰਕੇ ਫਿਰ ਮਨ ਦੇ ਅੰਦਰ ਖੁਸ਼ੀ ਪੈਦਾ ਹੋਏਗੀ, ਮਨ ਪ੍ਰਸੰਨ ਹੋ ਜਾਏਗਾ।
ਸੋ ਜਗ ਬੰਧਨ ਛੇਦਨ ਕੈ ਨਰ ਅੰਤ ਗਤੀ ਸ਼ੁਭ ਪਾਵੇ ਗੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਸੋ ਜਗ ਬੰਧਨ ਛੇਦਨ ਕੈ, ਜਿਹੜੇ ਜਗਤ ਦੇ ਬੰਧਨ ਜੀਵ ਨੂੰ ਪਏ ਹੋਏ ਨੇ ਨਾ, ਜਦੋਂ ਕੋਈ ਗੁਰਬਾਣੀ ਦਾ ਸਤਿਕਾਰ ਕਰੇਗਾ ਉਹਨਾਂ ਦੇ ਸਾਰੇ ਬੰਧਨ ਸਤਿਗੁਰੂ ਜੀ ਕੱਟ ਦੇਣਗੇ, ਉਹਨਾਂ ਦੇ ਬੰਧਨ ਕੱਟੇ ਜਾਣਗੇ, ਉਹ ਬੰਧਨ ਮੁਕਤ ਹੋ ਜਾਣਗੇ, ਤੇ ਅੰਤ ਸਮੇਂ ਉਹ ਸੁਭ ਗਤੀ ਨੂੰ ਪ੍ਰਾਪਤ ਕਰਨਗੇ। ਇੱਕ ਬੜੀ ਸੁੰਦਰ ਗਾਥਾ ਹੈ, ਅਰਬ ਦੇਸ਼ ਦੀ ਘਟਨਾ ਹੈ। ਇਹ ਇੱਕ ਫਕੀਰ ਹੋਇਆ ਜਿਸ ਦਾ ਨਾਮ ਵਸਰ ਅਲੀ ਹੈ, ਉਸ ਫਕੀਰ ਤੱਕ ਪਹੁੰਚਾਉਣਾ, ਉਸ ਦਰਵੇਸ਼ ਤੱਕ ਪਹੁੰਚਾਉਣਾ ਹੈ ਕਿ ਇਹ ਪੈਗਾਮ ਪਹੁੰਚਾਉਣਾ ਕਿ ਤੂੰ ਮੈਨੂੰ ਉੱਚਾ ਕੀਤਾ, ਮੈਂ ਤੈਨੂੰ ਉੱਚਾ ਕੀਤਾ। ਹੁਣ ਅਬਦੁਲ ਨੇ ਦੇਖਿਆ ਕਿ ਉਹ ਫਕੀਰਾਂ ਦੀ ਮਹਿਫਲ ਦੇ ਵਿੱਚ ਹਮੇਸ਼ਾ ਜਾਂਦਾ ਸੀ, ਉਹਨੂੰ ਪਤਾ ਸੀ ਕਿ ਇਸ ਨਾਮ ਦਾ ਫਕੀਰ ਇੱਥੇ ਕੋਈ ਨਹੀਂ ਹੈ। ਉਸ ਫਕੀਰ ਦਾ ਨਾਮ ਹੈ ਵਸਰ ਅਲੀ। ਕਹਿਣ ਲੱਗੇ, ਇਸ ਨਾਮ ਦਾ ਫਕੀਰ ਕੋਈ ਨਹੀਂ ਹੈ, ਜਿੱਥੋਂ ਤੱਕ ਮੈਂ ਜਾਣਦਾ ਹਾਂ ਉਹ ਫਕੀਰਾਂ ਦੀ ਮਹਿਫਲ ਦੇ ਵਿੱਚ ਕੋਈ ਨਹੀਂ। ਇਹਨੇ ਨਜ਼ਰ ਅੰਦਾਜ਼ ਕਰ ਦਿੱਤਾ। ਦੂਸਰੇ ਦਿਨ ਫਿਰ ਇਹਨੂੰ ਸੁਪਨੇ ਦੇ ਵਿੱਚ ਖੁਦਾ ਨੇ ਉਹੀ ਪੈਗਾਮ ਦਿੱਤਾ। ਕਹਿਣ ਲੱਗੇ, ਮੈਂ ਤੈਨੂੰ ਕਿਹਾ ਸੀ ਕਿ ਮੇਰਾ ਪੈਗਾਮ ਵਸਰ ਅਲੀ ਤੱਕ ਪਹੁੰਚਾਉਣਾ ਹੈ ਕਿ ਮੈਂ ਤੈਨੂੰ ਉੱਚਾ ਕੀਤਾ, ਤੂੰ ਮੈਨੂੰ ਉੱਚਾ ਕੀਤਾ, ਮੈਂ ਤੈਨੂੰ ਉੱਚਾ ਕਰ ਦਿੱਤਾ। दूसरे दिन फिर इसने उस तरह ही सोचिया विचारिया, उस गल नू नजरअंदाज कर दिता। अज तीसरी बार इनू फिर सुपने दे अंदर ओही गल खुदा ने दृढ़ करवाई, कह लगे तू मेरा पैगाम उस तक क्यों नहीं पहुंचाया। अज मन दे अंदर भयभीत होया, ए फकीरां दी महफल दे विच जा करके खुदा दे पैगाम दी गल करदा कि खुदा ने मैनू आ पैगाम भेजिया, कोई इस तरह दा फकीर है? ते ओ फकीरां दी महफल दे विच नेड़े ही एक सेवादार बैठा है, ओ कहन लगिया हां जिस नू मैं जानदा हां बसर अली नू, ओ फकीर नहीं है, ओ शराबी कबाबी है, मैं जिस नू मैं जानदा। हुण अब्दुल कहन लगी है मैं खुदा दा पैगाम पहुंचाउणा, चलो उस तक ही पहुंचा दिंदे हां। उहनूं पुछिया कहन लगी उह मिलेगा किते, कहन लगे महखाने दे विच मिलेगा। चले गए, दो तीन शराब दे ठेके देखे, महखाने वेखे, कितों भी उह ना मिलिया। आखीर एक महखाने दे विचों उहदे दर्शन होए, बैठे हुए नू जा करके अब्दुल जाके मिले ने, कहन लगे अगो बसर अली ने उदा फकीरां वाला लिबास वेख करके कहा, कहन लगे तू अज इथे किवें आ गया, अज तू महखाने विच किवें पहुंचया। अगो उस अब्दुल ने कहा, कहन लगे मैं अज से इथे आया तो सिर्फ तेरी बदौलत आया, तेरे करके आया, नहीं तो मैं एदे अगों दी भी नहीं लंघदा, एदे अंदर तक की आउणा है। जे मैं अज इत्थे आया ना, मैं खाने विच आया सिर्फ तेरे करके आया। कहन लगी मेरे करके आया किवें? कहन लगे खुदा ने तेरे लई एक पैगाम भेजिया है। ते पैगाम की भेजिया? ते अगो बसर अली कहन लगी की पैगाम भेजिया? ते अब्दुल कहन लगे खुदा ने ए पैगाम भेजिया कि तू मैनू उच्चा कीता, मैं तैनू उच्चा कीता है। ज्यों ही ए बसर अली ने ए गल अब्दुल दे कोलों सुनी, उस समय हाथ दे विच जो प्याला पकड़िया सी थले छुट दिता, ते खिड़खड़ा करके उच्ची उच्ची हसदा होया कदे रोंदा होया वह महखाने दे विचों बाहर आया दौड़िया। अब्दुल बड़ा हैरान होया कि यह की माजरा है। जदो महखाने विचों बाहर आया उहदे अगे बेनती कीती बसर अली नूं, पुछिया कि की गल है, तू इन्ना खुश क्यों होया है, इहदा कारण की है? कहन लगे इहदा कारण यह है कि एक दिन मैं शराब पी करके अपने घर नूं जा रहा सी, रस्ते दे विच किसी ने कुरान शरीफ दा एक अंग पाड़ करके पत्रा पाड़ करके गली दे विच छुट्टिया सी, ते मैं उस समय अपने हाथ साफ करके हाथ धो के ना उस कुरान शरीफ दे एक पत्रे नू चुक करके अपने सिर ते रख करके घरे लै गया। घर जा करके साफ सुथरे कपड़े दे विच लपेट करके उची थां ते कंस दे परसती दे उपर रख दिता, उची थां ते रख दिता। कहन लगे मैं जिंदगी दे विच होर कोई नेक कर्म नहीं कीता, होर कोई चंगा कर्म नहीं कीता, खुदा ने बस इन्ने नाल ही मेरे ते रहमत कर दिती। मैं खुदा दे उस कलाम नू चुक करके उची जगह ते रखिया, अदब सत्कार दे नाल रखिया, अज खुदा ने मैनू उच्चा कर दिता है, अज खुदा ने मैनू उच्चा कर दिता है। ते खालसा जी ए सानू समझा रहे ने, सुमत दे रहे ने के भाई जेड़ा गुरबाणी दा सत्कार करदा है, खुदा दे इलहाम दा सत्कार करदा, खुदा उहनां नूं भी उच्चा चुक दिंदा है, उहनां दा अदब सत्कार संसार दे अंदर कराउंदा है। ते ए बसर अली इन्ना महान भगत बनिया, महान फकीर बनिया, ते कहिंदे ने कि जदों उहदी अंत समय अर्थी चली ना, उहदे अर्थी जिथों दी जा रही सी ते आकाश दे विच पंछियां दे झुंड ने उपर छां कीती हुई सी, इन्ना महान ओ फकीर बनिया है, ओ दरवेश बनिया कि सिर्फ ओने कलाम ਕੁਰਾਨ ਦਾ ਉੱਚਾ ਕੀਤਾ ਸੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਜਿਹੜੇ ਇਹ ਖਸਮ ਕੀ ਬਾਣੀ ਦਾ ਸਤਿਕਾਰ ਕਰਨਗੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਬਹੁਤ ਉੱਚਾ ਚੁੱਕ ਦੇਵੇਗਾ, ਉਹਨਾਂ ਦਾ ਸਤਿਕਾਰ ਸੰਸਾਰ ਦੇ ਅੰਦਰ ਕਰੇਗਾ। ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਰਾਮ ਰਾਜੇ। ਜਿਨ੍ਹਾਂ ਨੇ ਸਤਿਗੁਰੂ ਦੀ ਪੂਜਾ ਕੀਤੀ, ਸਤਿਗੁਰੂ ਉਹਨਾਂ ਦੀ ਪੂਜਾ ਸੰਸਾਰ ਦੇ ਲੋਕਾਂ ਦੇ ਕੋਲੋਂ ਕਰਵਾ ਦਿੰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਉਹਨਾਂ ਗੁਰਸਿੱਖਾਂ ਦੇ ਜਿਹੜੇ ਗੁਰਬਾਣੀ ਦਾ ਸਤਿਕਾਰ ਕਰਦੇ ਨੇ, ਅਦਬ ਸਤਿਕਾਰ ਦੇ ਨਾਲ ਗੁਰਬਾਣੀ ਨੂੰ ਪੜ੍ਹਦੇ ਨੇ, ਸਤਿਗੁਰੂ ਉਹਨਾਂ ਦੇ ਸਾਰੇ ਬੰਧਨ ਕੱਟ ਦਿੰਦੇ ਨੇ, ਅੰਤ ਸਮੇਂ ਮੁਕਤ ਹੋ ਜਾਂਦੇ ਹਨ।
ਕਾਰਜ ਹੋਏ ਸੰਪੂਰਨ ਬਾਂਚਿਤ, ਪਾਠ ਕਰੇ ਕਿ ਕਰਾਵੇ ਗੋ।
ਔਰ ਜਿਹੜਾ ਗੁਰਸਿੱਖ ਜੇ ਕਿਸੇ ਦਾ ਸਾਹਿਬ ਜੀ ਕਹਿਣ ਲੱਗੇ ਕੋਈ ਕਾਰਜ ਅਟਕਿਆ ਹੋਇਆ ਨਾ, ਕਾਰਜ ਦੇ ਵਿੱਚ ਕੋਈ ਰੁਕਾਵਟ ਹੈ, ਕਾਰਜਾਂ ਵਿੱਚ ਸਫਲਤਾ ਨਹੀਂ ਹੁੰਦੀ, ਤੇ ਕੋਈ ਭਾਵਨਾ ਨਾਲ ਪਿਆਰ ਦੇ ਨਾਲ ਆਪਣੇ ਕਾਰਜਾਂ ਦੀ ਸੰਪੰਨਤਾ ਦੇ ਲਈ ਸਫਲਤਾ ਦੇ ਲਈ ਇਸ ਗੁਰਬਾਣੀ ਦਾ ਪਾਠ ਕਰੇਗਾ ਜਾਂ ਕਰਵਾਵੇਗਾ, ਅਦਬ ਸਤਿਕਾਰ ਦੇ ਨਾਲ ਮਰਯਾਦਾ ਵਿੱਚ ਰਹਿ ਕੇ ਗੁਰਬਾਣੀ ਦਾ ਪਾਠ ਕਰੇ ਤੇ ਕਰਵਾਵੇ, ਤੇ ਸਾਹਿਬ ਜੀ ਕਹਿਣ ਲੱਗੇ ਉਹਨਾਂ ਦੇ ਸਾਰੇ ਕਾਰਜ ਸੰਪੰਨ ਹੋਣਗੇ, ਉਹ ਮਨ ਇੱਛਤ ਫਲ ਪ੍ਰਾਪਤ ਕਰਨਗੇ।
ਭੋਗ ਪਰੇ ਕਰਵਾਏ ਤਿਹਾਵਲ, ਆਪ ਖਰੋ ਹੋਏ ਜਾਵੇਂਗੋ।
ਸਾਹਿਬ ਜੀ ਕਹਿਣ ਲੱਗੇ ਜਦੋਂ ਭੋਗ ਪੈਂਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਤਲੇ ਸਲੋਕ ਪੜੇ ਜਾਂਦੇ ਨੇ ਭੋਗ ਪੈਣ, ਤੇ ਉਸ ਸਮੇਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਸਤਿਗੁਰੂ ਜੀ ਦੇ ਸਨਮੁਖ ਲਿਆਂਦਾ ਜਾਵੇ, ਤੇ ਉਹ ਕੜਾਹ ਪ੍ਰਸ਼ਾਦ ਸੰਗਤ ਦੇ ਵਿੱਚ ਵਰਤਾ ਦਿੱਤਾ ਜਾਵੇ।
ਹੱਥ ਕੁਜੋਰ ਕਰੇ ਅਰਦਾਸ, ਮਨੋਰਥ ਕੋ ਮਨ ਲਿਆਵੇ ਗੋ।
ਤੇ ਸਾਹਿਬ ਜੀ ਕਹਿਣ ਲੱਗੇ ਗੁਰਸਿੱਖੋ, ਗੁਰਬਾਣੀ ਦਾ ਪਾਠ ਕਰਨਾ, ਤੇ ਗੁਰਬਾਣੀ ਦੇ ਜਦੋਂ ਪਾਠ ਕਰਾਂਗੇ ਸਭ ਕੁਝ ਸਾਨੂੰ ਪ੍ਰਾਪਤ ਹੋਏਗਾ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਨੂੰ ਆਹ ਗੱਲ ਦ੍ਰਿੜ ਕਰਵਾਈ ਸੀ ਜਦੋਂ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਸ਼ੁੱਧ ਪਾਠ ਉਚਾਰਨ ਕੀਤਾ। ਸਤਿਗੁਰੂ ਜੀ ਉਹਨੂੰ ਸਿੰਘਾਸਨ ਦੇਣ ਦੇ ਲਈ ਤਿਆਰ ਹੋ ਗਏ ਸਨ, ਪਰ ਮਨ ਦੇ ਅੰਦਰ ਫੁਰਨਾ ਪੈਦਾ ਹੋਇਆ ਕਿ ਸਤਿਗੁਰੂ ਜੀ ਮੈਨੂੰ ਆ ਜਿਹੜਾ ਘੋੜਾ ਲਿਆਂਦਾ ਨਾ, ਇਹ ਘੋੜਾ ਹੀ ਦੇ ਦੇਣ। ਤੇ ਗਰੀਬ ਨਵਾਜ਼ ਸਾਹਿਬ ਜੀ ਆਪ ਫਿਰ ਸਿੰਘਾਸਨ ਦੇ ਉੱਪਰ ਬੈਠ ਗਏ। ਮਨ ਦੇ ਅੰਦਰ ਕਿਸੇ ਵੀ ਪ੍ਰਕਾਰ ਦਾ ਕੋਈ ਮਨੋਰਥ ਹੈ ਤੇ ਗੁਰਬਾਣੀ ਉਹਦੇ ਮਨੋਰਥ ਸੰਪੰਨ ਕਰਦੀ ਹੈ, ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖੋ, ਗੁਰਬਾਣੀ ਦਾ ਪਾਠ ਕਰਾਓ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਲਿਆਵੋ ਮਰਯਾਦਾ ਦੇ ਅਨੁਸਾਰ, ਤੇ ਸਤਿਗੁਰੂ ਦੇ ਸਨਮੁਖ ਹੱਥ ਜੋੜ ਕਰਕੇ ਅਰਦਾਸ ਕਰੋ, ਮਨ ਦਾ ਜਿਹੜਾ ਮਨੋਰਥ ਹੈ ਉਹ ਗੁਰੂ ਦੇ ਚਰਨਾਂ ਵਿੱਚ ਰੱਖੋ, ਅਰਦਾਸ ਬੇਨਤੀ ਦੇ ਰਾਹੀਂ ਉਸ ਮਨੋਰਥ ਨੂੰ ਪ੍ਰਗਟ ਕਰੋ, ਤੇ ਸਤਿਗੁਰੂ ਜੀ ਫਿਰ ਕਿਰਪਾ ਕਰਨਗੇ, ਤੁਹਾਡਾ ਮਨੋਰਥ ਸਫਲ ਹੋਏਗਾ।
ਕਿਉਂ ਨਾ ਕਹੋ ਤੈ ਪੂਰਨ ਹੋਵੇ, ਚਿਤ ਚਾਹਤ ਸੋ ਨਰ ਪਾਵੇ ਗੋ।
ਸਾਹਿਬ ਜੀ ਕਹਿਣ ਲੱਗੇ ਚਿੱਤ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਭਾਵਨਾ ਹੈ, ਕਾਮਨਾ ਹੈ, ਕੋਈ ਭਾਵਨਾ ਸਹਿਤ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੇ, ਇਕਾਗਰਤਾ ਦੇ ਨਾਲ ਅਰਦਾਸ ਕਰੇ, ਸਤਿਗੁਰੂ ਜੀ ਅਰਦਾਸ ਨੂੰ ਸੁਣਦੇ ਨੇ, ਭਾਵਨਾ ਨਾਲ ਬਾਣੀ ਦਾ ਪਾਠ ਕਰੇ। ਤੇ ਗਰੀਬ ਨਵਾਜ਼ ਸਾਹਿਬ ਜੀ ਕਹਿਣ ਲੱਗੇ ਭਾਈ ਗੁਰੂ ਖੁਦਾ ਅਰਦਾਸ ਨੂੰ ਜ਼ਰੂਰ ਸੁਣਦਾ, ਬੜੇ ਧਿਆਨ ਦੇ ਨਾਲ ਸੁਣਦਾ, ਤੇ ਜਦੋਂ ਵਿਆਕੁਲਤਾ ਦੇ ਨਾਲ ਇਕਾਗਰਤਾ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰੀਏ, ਉਹ ਅਕਾਲ ਪੁਰਖ ਵਾਹਿਗੁਰੂ ਫਿਰ ਕੋਲ ਬਿਠਾਉਂਦਾ ਹੈ, ਤੇ ਬੜੇ ਪਿਆਰ ਦੇ ਨਾਲ ਕੰਨ ਦੇ ਕਰਕੇ ਅਰਦਾਸ ਨੂੰ ਸੁਣਦਾ, ਧਿਆਨ ਨਾਲ ਸੁਣਦਾ। ਕਲਮਲ ਹੋਈ ਮੇਦਨੀ ਅਰਦਾਸ ਕਰੀ, ਲਿਵ ਲਾਏ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿਜ ਸੁਭਾਏ। ਉਹ ਅਰਦਾਸ ਕਿਹੜੀ ਹੈ ਜਿਹੜੀ ਮਾਲਕ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਜੀਵਨ ਦੇ ਅੰਦਰ ਸਤ ਤੇ ਸੰਤੋਖ ਇਹ ਸ਼ੁਭ ਗੁਣ ਧਾਰਨ ਕੀਤੇ ਹੋਣ, ਤੇ ਗੁਰੂ ਚਰਨਾਂ ਦੇ ਵਿੱਚ ਭਾਵਨਾ ਸਹਿਤ ਅਰਦਾਸ ਕਰੀਏ, ਤੇ ਸਤਿਗੁਰੂ ਉਸ ਗੁਰਸਿੱਖ ਨੂੰ ਆਪਣੇ ਕੋਲ ਬਿਠਾ ਲੈਂਦੇ ਨੇ ਤੇ ਪੁੱਛਦੇ ਨੇ, ਦੱਸ ਗੁਰਸਿੱਖਾ ਤੇਰੀ ਡਿਮਾਂਡ ਕੀ ਹੈ, ਤੇਰੀ ਮੰਗ ਕੀ ਹੈ। ਸਤਿਗੁਰੂ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦੇ ਨੇ ਜਿਹਦੇ ਜੀਵਨ ਦੇ ਅੰਦਰ ਸੱਤ ਤੇ ਸੰਤੋਖ ਟਿਕਿਆ ਹੋਇਆ। ਸਾਡੀ ਅਰਦਾਸ ਦੇ ਵਿੱਚ ਤਾਂ ਸੱਤ ਤੇ ਸੰਤੋਖ ਹੁੰਦਾ ਕੋਈ ਨਹੀਂ, ਸਾਡੀ ਅਰਦਾਸ ਦੇ ਅੰਦਰ ਤੇ ਲੱਭ ਤੇ ਲੋਭ ਟਿਕਿਆ ਹੋਇਆ, ਸਾਡੀ ਅਰਦਾਸ ਦੇ ਅੰਦਰ ਤ੍ਰਿਸ਼ਨਾ ਟਿਕੀ ਹੁੰਦੀ ਹੈ ਕਿ ਅਰਦਾਸ ਭੇਟਾ ਇਹ ਕਿੰਨੀ ਕੁ ਦੇਣਗੇ, ਬਸ ਇਹੀ ਦੇਖਦੇ ਹਨ ਕਿ ਅਰਦਾਸ ਭੇਟਾ ਕਿੰਨੀ ਫਲਾਣੇ ਨੇ ਦਿੱਤੀ, ਕਿੰਨੇ ਹੱਥ ਵੀ ਇਸ ਤਰ੍ਹਾਂ ਕਰ ਲੈਂਦੇ ਆ ਕਿ ਕਿੰਨੇ ਕੁ ਹੱਥ ਦੇ ਵਿੱਚ ਅਰਦਾਸ ਭੇਟਾ ਆਈ। ਔਰ ਗੁਰਸਿੱਖੋ ਕਦੇ ਵੀ ਇਸ ਤਰ੍ਹਾਂ ਜੇ ਅਰਦਾਸ ਭੇਟਾ ਦੇਣੀ ਹੈ ਬਾਅਦ ਵਿੱਚ ਸਤਿਕਾਰ ਦੇ ਨਾਲ ਦਿਓ, ਇਹ ਨਾ ਹੋਵੇ ਉਧਰੋਂ ਅਰਦਾਸ ਕਰੀ ਜਾਈਏ ਤੇ ਅਸੀਂ ਤਾਂ ਉਹਦੀ ਸੁਰਤ ਨੂੰ ਭੰਗ ਕਰਕੇ ਰੱਖ ਦਿੰਦੇ ਹਾਂ। ਉਧਰੋਂ ਇਕਾਗਰਤਾ ਦੇ ਨਾਲ ਅਰਦਾਸ ਕਰੀ ਜਾ ਰਿਹਾ ਹੁੰਦਾ ਤੇ ਅਸੀਂ ਬਹੁਤੇ ਕਹਿੰਦੇ ਅਰਦਾਸ ਭੇਟਾ ਦੇ ਹੱਥ ਚ ਪਾ ਦਈਏ ਔਰ ਉਹਦੀ ਸੁਰਤ ਉਸੇ ਸਮੇਂ ਖਿੰਡ ਜਾਂਦੀ ਹੈ, ਸੁਰਤ ਜੁੜਦੀ ਨਹੀਂ ਹੈ। ਜੇ ਅਦਬ ਕਰਨਾ, ਸਤਿਕਾਰ ਕਰਨਾ ਪਾਠੀ ਸਿੰਘ ਦਾ, ਗ੍ਰੰਥੀ ਸਿੰਘ ਦਾ, ਅਰਦਾਸੀਏ ਦਾ, ਬਾਅਦ ਵਿੱਚ ਜਿੰਨੀ ਮਰਜ਼ੀ ਤੁਸੀਂ ਮਾਇਆ ਦਿਓ, 100 ਰੁਪਇਆ ਜ਼ਰੂਰੀ ਉਹਦੀ ਹੱਥਾਂ ਚ ਪਾਉਣਾ, ਬਾਅਦ ਚ ਭਾਵੇਂ 5000 ਦੇ ਦਿਓ, ਬਾਅਦ ਚ ਜਿੰਨਾ ਮਰਜ਼ੀ ਤੁਸੀਂ ਸਤਿਕਾਰ ਕਰਨਾ ਕਰੋ, ਪਰ ਜਦੋਂ ਉਹ ਅਰਦਾਸ ਕਰਦੇ ਨੇ ਇਕਾਗਰਤਾ ਦੇ ਨਾਲ ਅਰਦਾਸ ਕਰ ਰਹੇ ਹੁੰਦੇ ਨੇ ਤੇ ਗੁਰੂ ਪਿਆਰਿਓ, ਫਿਰ ਉਸ ਸਮੇਂ ਉਹਨਾਂ ਦੀ ਇਕਾਗਰਤਾ ਭੰਗ ਹੋ ਜਾਂਦੀ ਹੈ ਤੇ ਜਦੋਂ ਇਕਾਗਰਤਾ ਹੀ ਭੰਗ ਹੋ ਗਈ ਫਿਰ ਅਰਦਾਸ ਕਿੱਥੇ ਸਫਲ ਹੋਣੀ ਹੈ, ਫਿਰ ਅਰਦਾਸ ਨਹੀਂ ਸਫਲ ਹੁੰਦੀ। ਤੇ ਪਿਆ ਉਸ ਅਰਦਾਸ ਨੂੰ ਦੇ ਵਿੱਚ ਸੱਤ ਤੇ ਸੰਤੋਖ ਹੋਵੇ ਤੇ ਗੁਰੂ ਚਰਨਾਂ ਦੇ ਵਿੱਚ ਉਹ ਪ੍ਰਵਾਨ ਚੜ੍ਹਦੀ ਹੈ ਤੇ ਜਿਹੜੀ ਅਰਦਾਸ ਦੇ ਅੰਦਰ ਹੀ ਤ੍ਰਿਸ਼ਨਾ ਟਿਕੀ ਹੋਵੇ ਤੇ ਉਹ ਅਰਦਾਸ ਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੀ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿ ਲਗੇ ਗੁਰੂ ਚਰਨਾਂ ਦੇ ਵਿੱਚ ਭਾਵਨਾ ਸਹਿਤ ਅਰਦਾਸ ਕਰੀ, ਜੁੜ ਕੇ ਅਰਦਾਸ ਕਰੀ, ਅੰਤਰੋਂ ਆਤਮੇ ਅਰਦਾਸ ਕਰੀ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ, ਮੁਸ਼ਕਲ ਤੋਂ ਜੇ ਹੈ ਜੇ ਮੁਸ਼ਕਲ ਸੇ ਹੋਤੀ ਹੈ। ਅਸੀਂ ਇਕਾਗਰਤਾ ਤਾਂ ਰਹਿਣ ਹੀ ਨਹੀਂ ਦਿੰਦੇ ਤੇ ਇਕਾਗਰਤਾ ਭੰਗ ਹੋ ਜਾਂਦੀ ਹੈ, ਦਿਲੋਂ ਤਾਂ ਅਰਦਾਸ ਹੁੰਦੀ ਕੋਈ ਨਹੀਂ। ਤੇ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਗੁਰਸਿੱਖੋ ਜਦੋਂ ਭਾਵਨਾ ਨਾਲ ਅਰਦਾਸ ਕਰਾਂਗੇ, ਇਕਾਗਰਤਾ ਦੇ ਨਾਲ ਅਰਦਾਸ ਕਰਾਂਗੇ, ਫਿਰ ਮਨ ਇੱਛਤ ਫਲ ਪ੍ਰਾਪਤ ਹੁੰਦੇ ਹਨ।
ਸਿੱਖ ਸਰੀਰ ਤਜੇ ਤਿਸ ਪੀਚੇ, ਗ੍ਰੰਥ ਕੋ ਪਾਠ ਕਰਾਵੇ ਗੋ।
ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖੋ ਅੱਜ ਤੋਂ ਬਾਅਦ ਜੇ ਕੋਈ ਸਿੱਖ ਆਪਣੇ 5 ਭੂਤਕ ਸਰੀਰ ਨੂੰ ਤਿਆਗ ਜਾਂਦਾ ਹੈ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹੈ, ਉਸ ਤੋਂ ਬਾਅਦ ਇਸ ਗ੍ਰੰਥ ਦਾ ਪਾਠ ਕਰਾਉਣਾ ਹੈ, ਕਿਉਂਕਿ ਪਹਿਲਾਂ ਕੋਈ ਗਰੁੜ ਪੁਰਾਣ ਦੇ ਪਾਠ ਕਰਾ ਰਹੇ ਸਨ, ਹੋਰ ਪਾਠ ਕਰਾ ਰਹੇ ਸਨ, ਹੋਰ ਧਾਰਮਿਕ ਗ੍ਰੰਥਾਂ ਦੇ ਪਾਠ ਕਰਾਉਂਦੇ ਸਨ ਤੇ ਗਰੀਬ ਨਿਵਾਸ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਬਕਾਇਦਾ ਹਦਾਇਤ ਕਰ ਦਿੱਤੀ ਹੈ ਕਿ ਗੁਰਸਿੱਖੋ ਅੱਜ ਤੋਂ ਬਾਅਦ ਕਿਸੇ ਅਨਮਤੀ ਗ੍ਰੰਥ ਦਾ ਪਾਠ ਨਹੀਂ ਕਰਾਉਣਾ, ਤੇ ਜੇ ਕੋਈ ਗੁਰਸਿੱਖ ਚੜ੍ਹਾਈ ਕਰ ਜਾਂਦਾ ਹੈ ਤੇ ਉਹਦੇ ਅਕਾਲ ਚਲਾਣੇ ਤੋਂ ਬਾਅਦ ਇਸੇ ਗ੍ਰੰਥ ਦਾ ਹੀ ਪਾਠ ਕਰਾਉਣਾ ਹੈ।
ਓ ਸ਼ਿਸ਼ਕੋ ਅਰਪੇ ਤਬ ਪਾਠਕ ਭੋਜਨ ਚਾਰੋ ਖੁਲਾਵੇ ਗੋ।
ਤੇ ਗਰੀਬ ਨਿਵਾਸ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖੋ ਇਸ ਗ੍ਰੰਥ ਦਾ ਵੱਧ ਤੋਂ ਵੱਧ ਅਦਬ ਕਰਨਾ, ਸਤਿਕਾਰ ਕਰਨਾ, ਕੋਈ ਪਿਆਰ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਪੁਸ਼ਾਕ ਭੇਟ ਕਰਦਾ ਹੈ, ਰੁਮਾਲਾ ਸਾਹਿਬ ਭੇਟ ਕਰਦਾ ਹੈ। ਤੇ ਸਾਹਿਬ ਜੀ ਕਹਿਣ ਲੱਗੇ ਭਾਵਨਾ ਦੇ ਨਾਲ ਔਰ ਗੁਰਸਿੱਖ ਨੂੰ ਵੀ ਉਹ ਜਿਹੜਾ ਪਾਠ ਕਰਦਾ ਉਹਨੂੰ ਭੋਜਨ ਛਕਾਉਣਾ, ਪਿਆਰ ਦੇ ਨਾਲ ਭੋਜਨ ਛਕਾਉਣਾ ਹੈ।
ਔਰ ਜਥਾ ਸ਼ਕਤੀ ਤੈ ਸੇਵੇ ਲਿਆਏ ਕਰਾਓ ਬਰਤਾਵੇ ਗੋ।
ਔਰ ਜਥਾ ਸ਼ਕਤ ਜਿੰਨੀ ਕ ਸਮਰੱਥਾ ਹੈ, ਸਮਰੱਥਾ ਦੇ ਮੁਤਾਬਕ ਉਹਨਾਂ ਗੁਰਸਿੱਖਾਂ ਦੀ, ਪਾਠ ਕਰਨ ਵਾਲੇ ਗੁਰਸਿੱਖਾਂ ਦੀ, ਪਾਠੀ ਸਿੰਘਾਂ ਦੀ ਸੇਵਾ ਕਰਨੀ ਹੈ, ਭਾਵਨਾ ਸਹਿਤ ਸੇਵਾ ਕਰਨੀ ਹੈ। ਤੇ ਗਰੀਬ ਨਿਵਾਸ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖੋ ਆਪ ਵੀ ਸੇਵਾ ਕਰੋ ਤੇ ਹੋਰਨਾਂ ਵੀ ਨੂੰ ਦੱਸੋ ਕਿਸ ਤਰ੍ਹਾਂ ਸੇਵਾ ਕਰਨੀ ਹੈ। ਤੇ ਇਸ ਤਰ੍ਹਾਂ ਸੇਵਾ ਕਰੋਗੇ ਤੇ ਕੁਝ ਪਦਾਰਥ ਹੋਰ ਲਿਆ ਕਰਕੇ ਉਹਨਾਂ ਦੀ ਸੇਵਾ ਵਿੱਚ ਅਰਪਣ ਕਰੋ।
ਸੋ ਸਿੱਖ ਹੋਏ ਸੁਖੀ ਨਮਾ ਪਰ ਲੋਕ ਬਿਖੇ ਹਰ ਖਾਵੇ ਗੋ।
ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਭਾਵਨਾ ਸਹਿਤ ਸਤਸੰਗਤ ਦੇ ਵਿੱਚ ਪਦਾਰਥ ਵੰਡ ਦੇਣੇ ਨੇ, ਕੜਾ ਪ੍ਰਸ਼ਾਦ ਵੀ ਵਰਤਾ ਦੇਣਾ ਹੈ। ਸੋ ਸਿੱਖ ਹੋਏ ਸੁਖੈਨ ਮਹਾ ਤੇ ਜਿਹੜਾ ਸੁਖ ਪ੍ਰਾਣੀ ਚੜਾਈ ਕਰ ਗਿਆ ਤੇ ਸਾਹਿਬ ਜੀ ਕਹਿਣ ਲੱਗੇ ਉਹ ਪ੍ਰਾਣੀ ਵੀ ਬੰਧਨ ਮੁਕਤ ਹੋਏਗਾ, ਘਰ ਦੇ ਵਿਚ ਵੀ ਸੁਖ ਸ਼ਾਂਤੀ ਬਣੀ ਰਹੇਗੀ। ਪਰਲੋਕ ਵਿਖੇ ਹਰ ਖਾਵੇ ਗੋ, ਉਹ ਗੁਰਸਿੱਖ ਫਿਰ ਪਰਲੋਕ ਦੇ ਵਿਚ ਵੀ ਖੁਸ਼ ਹੋਏਗਾ, ਉਹ ਬੰਧਨ ਮੁਕਤ ਹੋਏਗਾ।
ਔਰ ਕਹਾਂ ਲੱਗ ਜੇ ਜਗ ਕਾਰਜ, ਪਾਠ ਕਰੇ ਸਿੱਧ ਹੋਵੇਂਗੇ।
ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਕਵੀ ਰਾਜ ਕਵੀ ਸੰਤੋਖ ਸਿੰਘ ਜੀ ਵਰਣਨ ਕਰਦੇ ਨੇ, ਔਰ ਕਹਾਂ ਲੱਗ, ਕਹਿਣ ਲੱਗੇ ਮੈਂ ਹੋਰ ਕਿੱਥੋਂ ਤੱਕ ਬਿਆਨ ਕਰਾਂ, ਜੇ ਜਗ ਕਾਰਜ ਜਿਹੜੇ ਜਗਤ ਦੇ ਕਾਰਜ ਨੇ ਕਿੱਥੋਂ ਤੱਕ ਬਿਆਨ ਕਰੀਏ। ਸਾਹਿਬ ਜੀ ਕਹਿਣ ਲੱਗੇ ਕੋਈ ਪਾਠ ਕਰੇ ਤੇ ਜਿੰਨੇ ਵੀ ਜਗਤ ਦੇ ਕਾਰਜ ਨੇ ਉਹ ਸਾਰੇ ਕਾਰਜ ਸਤਿਗੁਰਾਂ ਦੀ ਰਹਿਮਤ ਦੇ ਨਾਲ ਸੰਪੰਨ ਹੋਣਗੇ, ਸਾਰੇ ਕਾਰਜਾਂ ਦੇ ਵਿੱਚ ਸਫਲਤਾ ਹੋਏਗੀ।
ਸੰਤ ਮਹੰਤ ਚਾਹੇ ਨੈ ਯੋ, ਪਟ ਪ੍ਰੇਮ ਕਰੇ ਪ੍ਰਭ ਜੋਵੇਂਗੇ।
ਕੋਈ ਸੰਤ ਮਹੰਤ ਹੁਣ ਤੇ ਸਾਹਿਬ ਜੀ ਕਹਿਣ ਲੱਗੀ ਜੇ ਕੋਈ ਚਾਹੁੰਦਾ ਤੇ ਪਿਆਰ ਦੇ ਨਾਲ ਬਾਣੀ ਨੂੰ ਪੜੋ, ਤੇ ਜੇ ਕੋਈ ਬਾਣੀ ਨੂੰ ਪੜਦਾ ਉਹ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਜਾਂਦੇ ਹਨ।
ਦਿਓਸ ਨਿਸਾ ਸਿਮਰੇ ਸਤਨਾਮ, ਕਿ ਗ੍ਰੰਥ ਪਟੇ ਅਗ ਖੋਵੇਂਗੇ।
ਦਿਨ ਰਾਤ ਇਸ ਗੁਰਬਾਣੀ ਦਾ ਪਾਠ ਕਰਨਾ, ਸਤਨਾਮ ਦਾ ਸਿਮਰਨ ਕਰਨਾ, ਵਾਹਿਗੁਰੂ ਦੀ ਇਬਾਦਤ ਕਰਨੀ ਹੈ ਤੇ ਸਾਹਿਬ ਜੀ ਕਹਿਣ ਲੱਗੇ ਗੁਰਬਾਣੀ ਦਾ ਪਾਠ ਕਰੋਗੇ ਤੇ ਵੱਡੇ ਵੱਡੇ ਪਾਪ ਘਰ ਦੇ ਵਿੱਚੋਂ ਖਤਮ ਹੋ ਜਾਣਗੇ, ਵੱਡੇ ਵੱਡੇ ਪਾਪਾਂ ਦਾ ਖਾਤਮਾ ਹੋ ਜਾਏਗਾ।
ਅੰਤ ਸਮੇਂ ਜਮ ਕੋ ਨਾ ਪਿਖੇ, ਮਿਲਿਆ ਹਮੇ ਸੋ ਅਲੋਵੇਂਗੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਗੁਰਸਿੱਖੋ, ਅੰਤ ਸਮੇਂ ਜਮ ਤੁਹਾਨੂੰ ਤੰਗ ਨਹੀਂ ਕਰਨਗੇ ਤੇ ਸਾਨੂੰ ਆ ਕਰਕੇ ਮਿਲੋਗੇ, ਸਾਡੇ ਵਿੱਚ ਅਭੇਦ ਹੋ ਜਾਵੋਗੇ। ਧਰਮ ਰਾਜ ਤਾਂ ਆਪਣੇ ਦੂਤਾਂ ਨੂੰ ਵੀ ਇਹ ਗੱਲ ਕਹਿ ਦਿੰਦਾ ਹੈ ਕਿ ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਹੁੰਦੀ ਹੈ, ਗੁਰਬਾਣੀ ਦਾ ਪਾਠ ਹੁੰਦਾ ਹੈ, ਕਥਾ ਕੀਰਤਨ ਹੁੰਦਾ ਹੈ, ਇਹ ਦੂਤੋ ਤੁਸੀਂ ਉੱਥੇ ਨਹੀਂ ਜਾਣਾ। ਤੇ ਦੂਤਾਂ ਨੇ ਧਰਮ ਰਾਜ ਨੂੰ ਪੁੱਛਿਆ ਕਿਉਂ ਨਹੀਂ ਜਾਣਾ, ਕਹਿਣ ਲੱਗੇ ਉਹ ਤੁਹਾਨੂੰ ਬੰਨ ਕਰਕੇ ਬਿਠਾ ਲੈਣਗੇ, ਉੱਥੇ ਫਿਰ ਮੇਰੀ ਵੀ ਕੋਈ ਪੇਸ਼ ਨਹੀਂ ਜਾਣੀ, ਤੁਹਾਨੂੰ ਛਡਾਉਣ ਵਾਲਾ ਕੋਈ ਨਹੀਂ ਹੈ। ਤੇ ਧਰਮ ਰਾਜ ਨੂੰ ਦੂਤ ਕਹਿਣ ਲੱਗੇ ਤੁਸੀਂ ਸਾਡੇ ਬੌਸ ਹੋ, ਸਾਡੇ ਮਾਲਕ ਹੋ ਤੇ ਤੁਸੀਂ ਛਡਾ ਸਕਦੇ ਹੋ। ਧਰਮ ਰਾਜ ਕਹਿਣ ਲੱਗੇ ਉੱਥੇ ਤਾਂ ਮੇਰੀ ਵੀ ਪੇਸ਼ ਨਹੀਂ ਜਾਂਦੀ, ਨਾ ਹੋ ਨਾ ਤੂੰ ਨਾ ਛੁੱਟੇ ਨਿਕਟ ਨਾ ਜਾਇਓ, ਦੂਤ ਉਹਨਾਂ ਦੇ ਨੇੜੇ ਨਹੀਂ ਜਾਣਾ ਜਿੱਥੇ ਬਾਣੀ ਪੜਦੇ ਨੇ, ਜਿੱਥੇ ਕੀਰਤਨ ਹੁੰਦਾ ਹੈ ਤੇ ਜਿੱਥੇ ਕਥਾ ਹੁੰਦੀ ਹੈ, ਉੱਥੇ ਤੁਸੀਂ ਉਹਨਾਂ ਗੁਰਸਿੱਖਾਂ ਦੇ ਕੋਲ ਨਹੀਂ ਜਾਣਾ। ਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਬਾਣੀ ਪੜਨ ਵਾਲੇ ਗੁਰਸਿੱਖਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ, ਗੁਰਬਾਣੀ ਦਾ ਇੰਨਾ ਤੇਜ ਪ੍ਰਤਾਪ ਹੈ ਕਿ ਪ੍ਰਤਾਪ ਤੁਮਹਾਰਾ ਦੇਖ ਕੇ ਜਮਦੂਤ ਛੱਡ ਜਾਹੇ। ਇਸ ਬਾਣੀ ਦੇ ਤੇਜ ਪ੍ਰਤਾਪ ਨੂੰ ਵੇਖ ਕਰਕੇ ਜਮਦੂਤ ਤੋਂ ਦੂਰ ਤੋਂ ਭੱਜ ਜਾਂਦੇ ਨੇ। ਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਅੰਤ ਸਮੇਂ ਗੁਰਸਿੱਖੋ ਫਿਰ ਸਾਡੇ ਵਿੱਚ ਅਭੇਦਤਾ ਪ੍ਰਾਪਤ ਹੋਏਗੀ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਡੇ ਕਲਯੁਗੀ ਜੀਵਾਂ ਦੇ ਉੱਪਰ ਰਹਿਮਤ ਕਰ ਰਹੇ ਨੇ, ਗੁਰਬਾਣੀ ਦਾ ਸਤਿਕਾਰ ਕਰਨ ਦੀ ਸਾਨੂੰ ਜਾਚ ਸਿਖਾ ਰਹੇ ਨੇ ਕਿ ਗੁਰਸਿੱਖੋ ਗੁਰਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ, ਜਿੰਨਾ ਸਤਿਕਾਰ ਕਰੋਗੇ ਓਨਾ ਹੀ ਫਲ ਪ੍ਰਾਪਤ ਹੋਏਗਾ, ਇਹ ਲੋਕ ਸੁਖੀ ਤੇ ਪ੍ਰਲੋਕ ਸੁਹੇਲੇ ਹੋਣਗੇ। ਸਤਿਗੁਰੂ ਰਹਿਮਤਾ ਕਰਨ, ਕਿਰਪਾ ਕਰਨ ਕਿ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ ਕਰਨ ਦੀ ਜਾਚ ਆ ਜਾਵੇ। ਦਾਸ ਇਹਨਾਂ ਸ਼ਬਦਾਂ ਦੇ ਨਾਲ ਖਿਮਾ ਦਾ ਜਾਚਕ, ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮੇਂ ਦੀ ਸਮਾਪਤੀ।